दोहरा खान छोरा डल्ले बिखे गुरमुख सिख विशाल पूजे पग पंकज सदा श्री गुर अमर कृपाल।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा सात संगत वड़े भाग हन गरीब नवाज पतत पावन भगत बचल कृपा निधान अनाथ नाथ जगत गुरु श्री गुरु ग्रंथ साहिब जी महाराज पातशाह जी दे पावन पवित्र चरणा कमला अंदर संध्या समय दे सजे दीवाना च हाजरियां भर के वह प्रगटो मर्द अगमड़ा वरियाम अकेला वाहो वाहो गोविंद सिंह आपे गुर चेला दशमेश पिता सरबंस दानी चिट्टियां बाजां वाले शमशेरे बहादुर देग और तेग के तनी नासरो मंसूर गुरु गोबिंद सिंह एज दी मंजूर गुरु गोबिंद सिंह जुमला फैजे नूर गुरु गोबिंद सिंह बादशाह दरवेश गुरु गोबिंद सिंह ऐसे सतगुरु पंथ दे वाली पातशाह श्री गुरु गोबिंद सिंह साहिब जी महाराज जी दा पवित्र प्रकाश दिहाड़ा आगमन पुरब बहुत ही सत्कार श्रद्धा भावना सहित गुरु चरणा च एकत्र होके बना रहे हो। अज दे सुभागा भरे दिहाड़े वाले दिन पो सुधी सतमी दा अज दिन है। पो सुधी सतमी दा दिहाड़ा सन 1666 ईस्वी जदों पूर्व दिशा नूं सतगुरां ने भाग लाया पूर्व दिशा दे नगर श्री पटना साहिब विखे जिहदे बाबत खुद गुरु कलगियां वाले चोजी प्रीतम पातशाह जी ने अपनी मुकद्दस कलम नाल अपनी स्वै जीवनी लिखदियां जिक्र कीता मुरपित पूर्व की इस प्याना भांत भांत के तीर्थ नाना जब ही जात त्रिवेणी भये पुन दान दिन करत बिताए तही प्रकाश हमारा भयो पटना शहर बिखे पव लहयो। पटना साहब दी पवित्र पावन धरती जिथे सतगुरु गुरु कलगियां वाले चोजी प्रीतम पातशाह जी महाराज जी का आगमन प्रकाश अमृत वेले दे समय पिता नौवे पातशाह जिन्हां दे स्थान ते आपां जुड़ बैठे हां धन धन श्री गुरु तेग बहादुर साहिब जी महाराज जी दे ग्रह विखे माता गुजरी जी दी कुख तों सतगुरु सच्चे पातशाह दशमेश पिता जी ने अवतार धारण कीता। नौवे पातशाह जी असाम दी यात्रा तों पहला ही ए दस गए सन कि जो बालक साडे ग्रह विखे आवेगा उहदा नाम गोविंद राय रखना है। इस करके नामकरण पहले ही सतगुरां दे अवतार तों हो चुका सी ते साहिब दा नां रखिया गोविंद राय। मेरे सतगुरां दी बाल लीला बचपन दे कौतक श्री पटना साहब दी धरती ते सतगुरां ने अपना बचपन बतीत कीता है। ਉਹ ਕਥਾ ਜੋ ਸਤਿਗੁਰਾਂ ਦੀ ਬਾਲ ਲੀਲਾ ਦੇ ਕੌਤਕ ਦੀ ਹੈ ਉਹ ਵਿਸਥਾਰ ਵਾਲੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਅੱਗੇ ਆਵੇਗੀ। ਔਰ ਜਿਸ ਵੇਲੇ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਸਮਾਪਤੀ ਕੀਤੀ ਹੈ ਉਹ ਕਥਾ ਆਪ ਜੀ ਪਹਿਲਾਂ ਸਰਵਣ ਵੀ ਕਰ ਚੁੱਕੇ ਹੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੰਗਾ ਦੇ ਕਿਨਾਰੇ ਤੇ ਅਨੇਕ ਪ੍ਰਕਾਰ ਦੇ ਕੌਤਕ ਵਰਤਾਉਂਦੇ ਨੇ। ਗਰੀਬ ਨਵਾਜ ਦਯਾਨਿਧ ਪਾਤਸ਼ਾਹ ਜੀ ਮਹਾਰਾਜ ਕਦੇ ਆਪਣੇ ਹੱਥੋਂ ਕੰਗਣ ਲਾ ਕੇ ਬੜੇ ਕੀਮਤੀ ਸੋਨੇ ਦੇ ਕੰਗਣ ਨੇ, ਇੱਕ ਕੰਗਣ ਲਾ ਕੇ ਗੰਗਾ ਦੇ ਪਾਣੀ ਵਿਚ ਵਗਦੀ ਨਦੀ ਵਿਚ ਸੁੱਟ ਦਿੱਤਾ ਹੈ। ਉਥੇ ਅੱਜ ਕੱਲ ਸਤਿਗੁਰਾਂ ਦਾ ਪਾਵਨ ਇਤਿਹਾਸਕ ਸਥਾਨ ਉਸ ਯਾਦ ਨੂੰ ਤਾਜ਼ਾ ਕਰਾਉਂਦਾ ਹੈ, ਗੁਰਦੁਆਰਾ ਸ੍ਰੀ ਕੰਗਣ ਘਾਟ ਸਾਹਿਬ। ਆਪਣਾ ਇੱਕ ਕੰਗਣ ਸੁੱਟਿਆ ਤੇ ਸਿੱਖਾਂ ਨੇ ਆ ਕੇ ਦੱਸਿਆ, ਮਹਾਰਾਜ ਮਾਤਾ ਜੀ ਬਾਲਕ ਗੋਬਿੰਦ ਰਾਏ ਜੀ ਨੇ ਆਪਣਾ ਕੰਗਣ ਪਾਣੀ ਵਿਚ ਗੰਗਾ ਵਿਚ ਸੁੱਟ ਦਿੱਤਾ, ਬੜਾ ਕੀਮਤੀ ਹੈ। ਜਦੋਂ ਪੁੱਛਿਆ ਵੀ ਕਿੱਥੇ ਸੁੱਟਿਆ ਤੇ ਦੂਜਾ ਕੰਗਣ ਵੀ ਲਾਹ ਕੇ ਵਗਾ ਕੇ ਸੁੱਟਦਿਆਂ ਆਪਣੇ ਤਿਆਗੀ ਹੋਣ ਦਾ ਸਬੂਤ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੇ ਰਹੇ ਨੇ ਕਿ ਕਿਤਨੇ ਵੱਡੇ ਤਿਆਗੀ ਨੇ, ਕਿਤਨੇ ਵੱਡੇ ਦਾਨੀ ਨੇ। ਮਹਿਲ ਔਰੰਗਜ਼ੇਬ ਬਾਦਸ਼ਾਹ ਨੇ ਵੀ ਬਣਵਾਏ ਬੜੇ ਸੁੰਦਰ, ਕਿਲੇ ਉਹਨੇ ਵੀ ਬੜੇ ਸੁੰਦਰ ਬਣਵਾਏ, ਪਰ ਉਹ ਤਿਆਗੀ ਨਾ ਹੋ ਸਕਿਆ। ਕਹਾਉਂਦਾ ਤਾਂ ਬਾਦਸ਼ਾਹ ਸੀ। ਰੱਜੇ ਪੁੱਜੇ ਬਾਦਸ਼ਾਹ ਦੀ ਨਿਸ਼ਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਚ ਵੇਖੀਏ, ਕਿਲੇ ਦਸਵੇਂ ਪਾਤਸ਼ਾਹ ਨੇ ਵੀ ਬਣਵਾਏ, ਬੜੇ ਬੜੇ ਸੁੰਦਰ ਮਹਿਲ ਦਸਮੇਸ਼ ਜੀ ਨੇ ਵੀ ਬਣਵਾਏ, ਪਰ ਜਦੋਂ ਤਿਆਗਣ ਲੱਗੇ ਤੇ ਇੱਕ ਅੱਖ ਦੇ ਫੋਰ ਦੇ ਵਿਚ ਸਭ ਕੁਝ ਤਿਆਗ ਦਿੱਤਾ। ਇਹੋ ਜੇ ਮਹਾਨ ਤਿਆਗੀ ਸਰਬੰਸਦਾਨੀ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਾ ਬਾਲ ਸੁਭਾਅ, ਮੁੱਢ ਤੋਂ ਹੀ ਇਹ ਸੁਭਾਅ ਸੀ ਤਿਆਗੀਆਂ ਵਾਲਾ। ਜੰਗਜੂ ਬਿਰਤੀ, ਜੰਗੀ ਬਿਰਤੀ ਸਤਿਗੁਰਾਂ ਦੀ ਮੁੱਢ ਤੋਂ ਹੀ ਬਣੀ ਹੋਈ। ਆਪਣੇ ਪਟਨਾ ਸਾਹਿਬ ਦੇ ਬਚਪਨ ਦੇ ਸਾਥੀਆਂ ਨੂੰ ਨਾਲ ਲੈ ਕੇ ਦੋ ਜਥੇ ਬਣਾਉਂਦੇ ਤੇ ਦੋ ਜਥੇ ਬਣਾ ਕੇ ਉਹਨਾਂ ਜਥਿਆਂ ਦੇ ਫਿਰ ਦੋ ਜਥੇਦਾਰ ਨਿਯੁਕਤ ਕਰਦੇ। ਇੱਕ ਜਥੇ ਦੇ ਜਥੇਦਾਰ ਆਪ ਬਣਦੇ ਨੇ, ਦੂਸਰੇ ਜਥੇ ਦੇ ਜਥੇਦਾਰ ਨੂੰ ਕਿਸੇ ਹੋਰ ਨੂੰ ਨਿਯੁਕਤ ਕਰਦੇ ਨੇ। ਪਾਣੀ ਦੇ ਵਿਚ ਬੁਛਾੜ ਦੇ ਨਾਲ ਇੱਕ ਦੂਸਰੇ ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਇਸ ਤਰ੍ਹਾਂ ਦੀ ਲੀਲਾ ਕਰਦੇ ਤੇ ਜਿੱਤ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਹੁੰਦੀ ਹੈ। ਔਰ ਮੇਰੇ ਪਾਤਸ਼ਾਹ ਜੀ ਨੇ ਛੋਟੇ ਸ਼ਸਤਰ ਰੱਖਣੇ, ਮੁੱਢ ਤੋਂ ਹੀ ਸੁਭਾਅ ਸੀ ਸ਼ਸਤਰਾਂ ਨਾਲ ਬੜਾ ਪਿਆਰ, ਸ਼ਸਤਰਾਂ ਨਾਲ ਸਤਿਗੁਰਾਂ ਦਾ ਬਹੁਤ ਜ਼ਿਆਦਾ ਹਿੱਤ ਸੀ, ਲਗਾਵ ਸੀ, ਤੇ ਸ਼ਸਤਰ ਮਹਾਰਾਜ ਸੱਚੇ ਪਾਤਸ਼ਾਹ ਨੇ ਮੁੱਢ ਤੋਂ ਹੀ ਰੱਖਣੇ। ਗੁਲੇਲ ਰੱਖਣੀ, ਗੁਲੇਲ ਦੇ ਵਿਚ ਅਨੇਕ ਪ੍ਰਕਾਰ ਦੇ ਕੌਤਕ ਵਰਤਾ ਕੇ ਸਤਿਗੁਰਾਂ ਨੇ ਗਾਗਰਾਂ ਤੋੜਨੀਆਂ, ਘੜੇ ਤੋੜਨੇ, ਤੇ ਫਿਰ ਜੇ ਮਸ਼ਕਾਂ ਲੈ ਆਉਂਦੀਆਂ ਤੇ ਸਤਿਗੁਰਾਂ ਨੇ ਤੀਰ ਰੱਖ ਲਏ, ਤੀਰ ਮਾਰ ਮਾਰ ਕੇ ਸਤਿਗੁਰਾਂ ਨੇ ਘੜੇ ਤੇ ਮਸ਼ਕਾਂ ਵੀ ਪਾੜ ਦੇਣੀਆਂ। ਏਦਾਂ ਦਾ ਸਤਿਗੁਰਾਂ ਦਾ ਬਾਲ ਸੁਭਾਅ ਹੈ। ਪਰ ਮਨ ਦੇ ਵਿਚ ਇਕ ਸਿੱਖ ਲੱਗੀ ਰਹਿੰਦੀ ਹੈ ਵੀ ਅਸੀਂ ਪੰਜਾਬ ਜਾਣਾ ਹੈ, ਉਹ ਸਾਡੇ ਪੂਰਵਜਾਂ ਦੀ ਧਰਤੀ ਹੈ, ਪੰਜਾਬ ਦੀ ਧਰਤੀ ਤੇ ਵੱਡਿਆਂ ਸਤਿਗੁਰਾਂ ਦੇ ਅਵਤਾਰ ਹੋਏ ਨੇ, ਉੱਥੇ ਹੀ ਸਤਿਗੁਰਾਂ ਨੇ ਸਾਰੀ ਲੀਲਾ ਵਰਤਾਈ ਹੈ। ਬਾਰ ਬਾਰ ਮਾਤਾ ਨੂੰ ਕਹਿੰਦੇ ਨੇ, ਪਰ ਮਾਤਾ ਨਾਨਕੀ ਜੀ ਸਤਿਗੁਰਾਂ ਦੇ ਦਾਦੀ ਜੀ ਉਹ ਕਹਿੰਦੇ ਨੇ, ਲਾਲ ਜੀ ਮੈਂ ਪੰਜਾਬ ਦੇ ਵਿਚ ਬੜੇ ਬੜੇ ਜੰਗ ਤੇ ਯੁੱਧ ਹੁੰਦੇ ਵੇਖੇ ਨੇ, ਉੱਥੇ ਬੜੀਆਂ ਸਮੱਸਿਆਵਾਂ ਨੇ, ਉੱਥੇ ਗੁਰੂ ਘਰ ਦੇ ਦੋਖੀ ਵੀ ਬਹੁਤ ਨੇ, ਤੁਸੀਂ ਮਤ ਜਾਓ, ਤੁਸੀਂ ਇੱਥੇ ਵਿਸ਼ਰਾਮ ਕਰੋ। ਪਰ ਕਲਗੀਆਂ ਵਾਲੇ ਪਾਤਸ਼ਾਹ ਆਖਿਆ, ਅਸੀਂ ਤਾਂ ਜਾਣਾ ਹੀ ਜਾਣਾ, ਜਿਹੜਾ ਕਾਰਜ ਸਾਡੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਆਰੰਭ ਗਏ ਨੇ ਉਹ ਅਸੀਂ ਉੱਥੇ ਜਾ ਕੇ ਪੂਰਾ ਕਰਨਾ। ਆਖਿਰਕਾਰ ਨੌਵੇਂ ਪਾਤਸ਼ਾਹ ਦੀ ਚਿੱਠੀ ਪਹੁੰਚੀ ਹੈ ਪਟਨਾ ਸਾਹਿਬ ਤੋਂ, ਸਤਿਗੁਰੂ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਚੱਲ ਕੇ ਅੰਬਾਲੇ ਦੀ ਧਰਤੀ ਤੋਂ ਹੁੰਦੇ ਹੋਇਆਂ ਉਰੇ ਬਚਨ ਕਰਦਿਆਂ ਹੋਇਆ ਅੰਬਾਲੇ ਦੀ ਧਰਤੀ ਤੇ ਕਿ ਚਿੜੀਓ ਤੇ ਮੈਂ ਬਾਜ ਤੁੜਾਊ, ਸਵਾ ਲਾਖ ਸੇ ਏਕ ਲੜਾਊ, ਗਿੱਦੜੋਂ ਸੇ ਮੈਂ ਸ਼ੇਰ ਬਣਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਇਹ ਬਚਨ ਕਹਿ ਕੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਸ੍ਰੀ ਆਨੰਦਪੁਰ ਸਾਹਿਬ ਆਉਂਦੇ ਨੇ। ਆਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ 9 ਸਾਲ ਦੀ ਉਮਰ ਵਿੱਚ ਆਪ ਆਪਣੇ ਪਿਤਾ ਜੀ ਨੂੰ ਤਿਲਕ ਤੇ ਜੰਜੂ ਦੀ ਰੱਖਿਆ ਖਾਤਰ ਆਨੰਦਪੁਰ ਸਾਹਿਬ ਤੋਂ ਦਿੱਲੀ ਟੋਰਦੇ ਨੇ ਔਰ ਸਮਸਤ ਸਿੱਖਾਂ ਦੀ ਅਗਵਾਈ 9 ਸਾਲ ਦੀ ਉਮਰ ਚ ਗੁਰੂ ਕਲਗੀਧਰ ਜੀ ਕਰਦੇ ਨੇ। ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਜੰਗੀ ਤਿਆਰੀਆਂ ਆਰੰਭ ਕੀਤੀਆਂ, ਵਧੀਆ ਵਧੀਆ ਹਥਿਆਰ ਸ਼ਸਤਰ ਸਤਿਗੁਰਾਂ ਨੇ ਖਜ਼ਾਨੇ ਚ ਇਕੱਠੇ ਕਰਨੇ ਸ਼ੁਰੂ ਕੀਤੇ, ਫੌਜ ਭਰਤੀ ਕਰਨੀ ਸ਼ੁਰੂ ਕੀਤੀ ਔਰ ਜਿਹੜੇ ਸਿੰਘ ਮਹਾਰਾਜ ਜੀ ਨੇ ਸਿੱਖ ਭਰਤੀ ਕੀਤੇ ਨੇ ਉਹਨਾਂ ਨੂੰ ਜੰਗ ਯੁੱਧ ਕਰਨ ਦੀ ਪ੍ਰੇਰਨਾ ਸਿੱਖਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿੰਦੇ ਨੇ, ਕਿਉਂਕਿ ਭਾਰਤੀ ਸਮਾਜ ਦੇ ਲੋਕਾਂ ਦੀ ਮਾਨਸਿਕਤਾ ਇਤਨੀ ਜ਼ਿਆਦਾ ਗਿਰ ਚੁੱਕੀ ਸੀ, ਡਿੱਗ ਚੁੱਕੀ ਸੀ ਕਿ ਕੋਈ ਵੀ ਹਥਿਆਰ ਪਕੜ ਕੇ ਜੰਗ ਦੇ ਮੈਦਾਨ ਚ ਲੜਨ ਨੂੰ ਤਿਆਰ ਨਹੀਂ ਸੀ। ਮੁਹੰਮਦ ਗੌਰੀ ਦੇ ਸਾਹਮਣੇ ਜਦੋਂ ਰਾਜਪੂਤਾਨੇ ਦੇ ਰਾਜਿਆਂ ਦੇ ਰਾਜੇ ਪ੍ਰਿਥਵੀ ਰਾਜ ਚੌਹਾਨ ਦੀ ਤੇਗ ਡਿੱਗੀ, ਉਸ ਡਿੱਗੀ ਹੋਈ ਤੇਗ ਨੂੰ ਚੁੱਕ ਕੇ ਫਿਰ ਲੜਨ ਦਾ ਕਿਸੇ ਨੇ ਹੌਸਲਾ ਨਹੀਂ ਕੀਤਾ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਨੇ ਉਹ ਜੰਗੀ ਬੀਰਸੀ ਸਪਿਰਿਟ ਬਿਰਤੀ ਲੋਕਾਂ ਦੇ ਅੰਦਰ ਭਰੀ, ਉਨ੍ਹਾਂ ਦੀ ਮਾਨਸਿਕ ਸਥਿਤੀ ਦੀ ਅਵਸਥਾ ਨੂੰ ਉੱਚਿਆਂ ਚੁੱਕਣ ਵਾਸਤੇ ਜਿੱਥੋਂ ਬਾਹਰੋਂ ਸਤਿਗੁਰਾਂ ਨੇ ਸਾਨੂੰ ਇਹੋ ਜਿਹੀ ਰੂਪ ਰੇਖਾ ਇਹੋ ਜਿਹਾ ਵਰਤਾਰਾ ਕਿ ਸ਼ਸਤਰ ਰੱਖਣੇ, ਘੋੜਿਆਂ ਤੇ ਸਵਾਰ ਹੋਣਾ, ਸ਼ਿਕਾਰ ਖੇਡਣਾ, ਬਾਹਰੋਂ ਇਹੋ ਜਿਹੀ ਬਿਰਤੀ ਦਿੱਤੀ, ਉਥੋਂ ਅੰਦਰੋਂ ਉਹੋ ਜਿਹਾ ਤਿਆਰ ਕਰਨ ਵਾਸਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਚੋਜੀ ਪ੍ਰੀਤਮ ਨੇ ਆਪਣੀ ਬੀਰ ਅਸੀਂ ਬਾਣੀ ਰਚ ਕੇ ਆਪਣੇ ਸਿੰਘਾਂ ਨੂੰ ਪੜਨ ਵਾਸਤੇ ਹੁਕਮ ਕੀਤਾ ਕਿ ਖਾਲਸਾ ਜੀ ਇਸ ਪਵਿੱਤਰ ਪਾਵਨ ਬਾਣੀ ਦਾ ਪਾਠ ਕਰੋ, ਜਿਸ ਨੂੰ ਪੜਨ ਦੇ ਨਾਲ ਤੁਹਾਡੇ ਅੰਦਰ ਅੰਦਰੋਂ ਵੀ ਬੀਰਸੀ ਬਿਰਤੀ ਬਣੇ। ਉਸ ਬੀਰਸੀ ਸ਼ਸਤਰਧਾਰੀ ਬਾਣੀ ਨੂੰ ਪੜਨ ਤੋਂ ਬਾਅਦ ਫਿਰ ਸਿੰਘਾਂ ਦੇ ਅੰਦਰ ਉਹ ਸੂਰ ਬੀਰਤਾ ਬੀਰਸੀ ਬਿਰਤੀ ਸਤਿਗੁਰਾਂ ਨੇ ਜਗਾਈ ਔਰ ਇਕ ਨਹੀਂ 14 ਜੰਗਾਂ ਆਪਣੇ ਜੀਵਨ ਵਿਚ ਲੜ ਕੇ 14 ਦੇ 14 ਜੰਗ ਗੁਰੂ ਕਲਗੀਧਰ ਨੇ ਫਤਿਹ ਕੀਤੇ। ਐਸੇ ਪੰਥ ਦੇ ਵਾਲੀ ਜਿਨ੍ਹਾਂ ਨੇ ਇਕ ਨਹੀਂ ਦੋ ਨਹੀਂ ਚਾਰੇ ਸਾਹਿਬਜ਼ਾਦੇ ਆਪਣੇ ਸਾਰੇ ਪੰਥ ਤੋਂ ਵਾਰ ਕੇ ਸਰਬੰਸ ਦਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਅਰਦਾਸ ਕੀਤੀ, ਸੁਖੀ ਵਸੈ ਮੋਰੋ ਪਰਿਵਾਰਾ। ਪਰਿਵਾਰ ਕਿਹੜਾ? ਆਪਣੇ ਪੰਥ ਨੂੰ, ਆਪਣੇ ਸਿੱਖਾਂ ਨੂੰ ਸਤਿਗੁਰਾਂ ਨੇ ਆਪਣਾ ਪਰਿਵਾਰ ਕਿਹਾ ਤੇ ਮਨ ਦੇ ਵਿਚ ਇਹੋ ਜਿਹੀ ਤਮੰਨਾ ਕਿ ਪੰਥ ਵਸੇ ਮੈਂ ਉਜੜਾ ਮਨ ਚਾਹੋ ਕਨੇਰਾ, ਇਹੋ ਜਿਹੀ ਬਿਰਤੀ ਰੱਖਣ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਕਿਸੇ ਵੀ ਦ੍ਰਿਸ਼ਟੀਕੋਣ ਨਾਲ ਵੇਖ ਲਈਏ, ਜੇ ਵੇਖੀਏ ਕਿ ਸਤਿਗੁਰੂ ਜੀ ਮਹਾਨ ਕਵੀ ਨੇ ਤੇ ਸਤਿਗੁਰਾਂ ਵਰਗਾ ਕੋਈ ਕਵੀ ਨਹੀਂ, ਦਾਨੀ ਵੇਖੀਏ ਤੇ ਸਤਿਗੁਰਾਂ ਵਰਗਾ ਕੋਈ ਦਾਨੀ ਨਹੀਂ, ਸੰਤ ਵੇਖੀਏ ਕਿਸੇ ਸੰਤਗੀਰੀ ਨੂੰ ਫਕੀਰੀ ਨੂੰ ਕਿਸੇ ਪਲੇਟਫਾਰਮ ਦੇ ਉੱਤੇ ਪੂਰਨ ਰੂਪ ਚ ਸਾਬਤ ਵੇਖਣਾ ਚਾਹੁੰਦੇ ਹੋ ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਜੈਸਾ ਫਕੀਰ ਵੀ ਕੋਈ ਨਹੀਂ। ਇਹੋ ਜਿਹੀ ਫਕੀਰੀ ਕਿ ਨਾ ਪੈਰਾਂ ਵਿਚ ਜੋੜਾ, ਨਾ ਸਿਰ ਤੇ ਕਲਗੀ ਹੈ, ਨਾ ਬਾਜ ਹੈ, ਨਾ ਤਾਜ ਹੈ, ਨਾ ਘੋੜਾ ਹੈ, ਮਾਛੀਵਾੜੇ ਦੇ ਜੰਗਲਾਂ ਦੇ ਵਿਚ ਨੰਗੇ ਪੈਰੀ ਪਿੰਡ ਦਾ ਸਰਾਣਾ ਲਾਈ ਅਕਾਲ ਪੁਰਖ ਪਰਮੇਸ਼ਰ ਦਾ ਸ਼ੁਕਰ ਕਰ ਰਹੇ ਨੇ ਮਿੱਤਰ ਪਿਆਰੇ ਨੂੰ। ਹਾਲ ਮੁਰੀਦਾਂ ਦਾ ਕਹਿਣਾ ਇਹ ਸਤਿਗੁਰਾਂ ਦੀ ਅਤ ਉੱਚ ਦਰਜੇ ਦੀ ਫਕੀਰੀ, ਇਹੋ ਜਿਹੀ ਫਕੀਰੀ ਕਿਸੇ ਹੋਰ ਨੇ ਨਹੀਂ ਪਾਲੀ। ਜੇ ਸਤਿਗੁਰਾਂ ਨੂੰ ਸਿਪਾਹੀ ਦੇ ਰੂਪ ਚ ਵੇਖਣਾ ਤੇ ਇਹੋ ਜਿਹੇ ਮਹਾਨ ਸੂਰਮੇ ਬਹਾਦਰ ਯੋਧੇ ਨੇ, ਸਿਪਾਹੀ ਨੇ ਕਿ 40 ਸਿੰਘਾਂ ਦਾ ਜਥਾ ਨਾਲ ਲੈ ਕੇ 10 ਲੱਖ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਚਮਕੌਰ ਦੀ ਕੱਚੀ ਗੜੀ ਚ ਖਲੋਤੇ ਇਕ ਨਾਰਾ ਬੁਲੰਦ ਕਰਦਿਆਂ ਕਹਿੰਦੇ ਨਿਸ਼ਚੈ ਕਰ ਆਪਣੀ ਜੀਤ ਕਰੋ। ਇਹੋ ਜੇ ਸਤਿਗੁਰੂ ਜੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਵਰਗਾ ਕੋਈ ਸਿਪਾਹੀ ਵੀ ਨਹੀਂ ਹੋਣਾ। ਐਸੇ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੀ ਸਿਫਤ ਬਹੁਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਆਗਮਨ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਮਹਾਰਾਜ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕਰੀਏ ਤੇ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਸਤਬੁੱਧੀ ਸੁਮਤ ਦੀ ਦਾਤ ਬਖਸ਼ਿਸ਼ ਕਰਨ। ਅਸੀਂ ਆਪਸੀ ਏਕਤਾ ਇਤਫਾਕ ਪਿਆਰ ਮੁਹੱਬਤ ਸਹਿਤ ਵਿਚਰ ਕੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਕੁਝ ਸੋਚ ਸਕੀਏ। ਆਓ ਜੋ ਲੜੀਵਾਰ ਕਥਾ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਸਰਵਣ ਕਰੀਏ। ਭਾਈ ਲਾਲੂ ਜੀ ਜਿਨ੍ਹਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਇਹ ਉਹ ਭਾਈ ਲਾਲੂ ਹੈ ਜਿਹਨੂੰ ਭਾਈ ਪਾਰੋ ਜੀ ਗੁਰੂ ਸਾਹਿਬ ਦੇ ਚਰਨਾਂ ਚ ਲੈ ਕੇ ਆਏ ਸਨ, ਤੇ ਭਾਈ ਪਾਰੋ ਜੀ ਆਪ ਤਾਂ ਪਰਮਹੰਸ ਨੇ, ਜਿੱਥੇ ਆਪ ਤਰੇ ਉਨ੍ਹਾਂ ਨੇ ਆਪਣੇ ਸੰਗੀਆਂ ਨੂੰ ਵੀ ਤਾਰਿਆ। ਭਾਈ ਲਾਲੂ ਜੀ ਗੁਰੂ ਚਰਨਾਂ ਚ ਆਏ, ਗੁਰੂ ਸਾਹਿਬ ਪ੍ਰਸੰਨ ਹੋਏ। ਭਾਈ ਲਾਲੂ ਜੀ ਨੂੰ ਗੁਪਤ ਸ਼ਕਤੀਆਂ ਕਿਤਨੀਆਂ ਸੰਸਾਰ ਦੇ ਵਿਚ, ਗੁਪਤ ਮੰਡਲ ਦੇ ਵਰਤਾਰੇ ਵਿਚ ਗੁਪਤ ਸ਼ਕਤੀਆਂ ਵਰਤਦੀਆਂ ਨੇ। ਉਹ ਸ਼ਕਤੀਆਂ ਦਾ ਦਾਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਾਲੂ ਨੂੰ ਬਣਾ ਦਿੱਤਾ। ਕਿਆ ਕਿਆ ਉਹਨਾਂ ਸਾਰੀਆਂ ਗੁਪਤ ਸਰੂਹਾਂ ਦੇ, ਗੁਪਤ ਸ਼ਕਤੀਆਂ ਦੇ ਮਾਲਕ ਅੱਜ ਤੋਂ ਬਾਅਦ ਤੁਸੀਂ ਹੋ, ਉਹ ਤੁਹਾਡੇ ਹੁਕਮ ਚ ਚੱਲਣਗੀਆਂ। ਇਹੋ ਜਿਹੀ ਘਟਨਾ ਵਰਤੀ ਕਿ ਭਾਈ ਲਾਲੂ ਦੇ ਨਾਲ ਪ੍ਰੇਮ ਰੱਖਣ ਵਾਲਾ ਇੱਕ ਪਠਾਣ ਜੋ ਵਪਾਰ ਕਰਨ ਵਾਸਤੇ ਕਿਸੇ ਦੂਰ ਦੇਸ਼ ਗਿਆ ਹੋਇਆ ਸੀ, ਸਮੁੰਦਰ ਚ ਤੂਫਾਨ ਆਇਆ, ਤੂਫਾਨ ਕਾਰਨ ਉਹਦਾ ਜਹਾਜ਼ ਪਾੜ ਗਿਆ, ਤੇ ਜਦੋਂ ਜਹਾਜ਼ ਪਾੜ ਗਿਆ ਤੇ ਸਭ ਕੁਝ ਰੁੜ ਗਿਆ ਪਾਣੀ ਦੇ ਵਿਚ। ਪਰ ਉਹ ਪਠਾਣ ਇੱਕ ਪਟੜੇ ਦੇ ਉੱਤੇ ਲੇਟਿਆ ਹੋਇਆ, ਉਹ ਪਟੜਾ ਹਵਾ ਨਾਲ ਚੱਲਦਾ ਚੱਲਦਾ ਇੱਕ ਟਾਪੂ ਤੇ ਲੱਗਾ। ਜਦੋਂ ਟਾਪੂ ਤੇ ਆਇਆ ਤੇ ਟਾਪੂ ਵਿਚ ਨਗਰ ਵਸਿਆ ਵੇਖਿਆ। ਟਾਪੂ ਦੇ ਜਿਹੜੇ ਲੋਕ ਸਨ ਉਹ ਵੇਖ ਕੇ ਹੈਰਾਨ ਹੋਏ ਕਿ ਪਹਿਲੀ ਵਾਰ ਮਨੁੱਖ ਉਨ੍ਹਾਂ ਨੇ ਇੱਥੇ ਆਉਂਦਾ ਵੇਖਿਆ। ਕਿਉਂ? ਕਿਉਂਕਿ ਟਾਪੂ ਦੇ ਰਹਿਣ ਵਾਲੇ ਉਹ ਜਿੰਨੇ ਲੋਕ ਸਨ ਸਭ ਗੁਪਤ ਰੂਹਾਂ ਸੀ, ਉਹ ਸਭ ਭੂਤ ਪ੍ਰੇਤਾਂ ਦੇ ਪਰਿਵਾਰ ਸਨ, ਗੁਪਤ ਸ਼ਕਤੀਆਂ ਸਨ। ਉਨ੍ਹਾਂ ਨੂੰ ਵੇਖ ਕੇ ਇੱਕ ਵਾਰੀ ਪਠਾਣ ਘਬਰਾਇਆ ਵੀ। ਉਨ੍ਹਾਂ ਆਖਿਆ, ਭਾਈ ਘਬਰਾਉਣ ਦੀ ਲੋੜ ਨੀ, ਬਸ ਇੰਨਾ ਦੱਸ ਵੀ ਤੂੰ ਭਾਈ ਲਾਲੂ ਨੂੰ ਜਾਣਦਾ? ਕਹਿਣ ਲੱਗਾ, ਹਾਂ ਜੀ, ਉਹ ਤਾਂ ਮੇਰੇ ਪੀਰ ਨੇ, ਮੈਂ ਤਾਂ ਉਨ੍ਹਾਂ ਦੇ ਚੇਲਾ ਬਣ ਕੇ, ਸੇਵਕ ਬਣ ਕੇ ਰਹਿੰਦਾ। ਕਹਿੰਦੇ, ਅੱਛਾ ਜੇ ਉਨ੍ਹਾਂ ਨੂੰ ਜਾਣਦਾ, ਫਿਰ ਅਸੀਂ ਸਾਰੇ ਉਨ੍ਹਾਂ ਦੇ ਅਧੀਨ ਹਾਂ, ਅਸੀਂ ਸਾਰੇ ਉਨ੍ਹਾਂ ਦਾ ਹੁਕਮ ਹੀ ਮੰਨਦੇ ਹਾਂ। ਆਹ ਦੋ ਲਾਲ ਲੈ ਜਾ, ਭਾਈ ਲਾਲੂ ਨੂੰ ਜਾ ਕੇ ਸਾਡੇ ਵੱਲੋਂ ਭੇਟ ਕਰ ਦੇਈ, ਤੇਰਾ ਸਾਰਾ ਕੁਝ ਰੁੜ ਗਿਆ, ਤੈਨੂੰ ਵੀ ਰੋਣ ਦੀ ਲੋੜ ਨਹੀਂ, ਆ ਜਵਾਹਰਾਤ ਲੈ ਜਾ ਜਿੰਨੇ ਤੈਨੂੰ ਚਾਹੀਦੇ ਨੇ। ਇਹ ਲੈ ਕੇ ਵਾਪਸ ਭਾਈ ਲਾਲੂ ਕੋਲ ਪਹੁੰਚਿਆ। ਜਦੋਂ ਭਾਈ ਲਾਲੂ ਨੂੰ ਆ ਕੇ ਲਾਲ ਦਿੱਤੇ ਵੀ ਤੁਹਾਡੇ ਸੇਵਕ ਸਨ ਉਸ ਟਾਪੂ ਤੇ, ਉਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਇਆ ਤੇ ਤੁਹਾਡੇ ਨਾਂ ਕਰਕੇ ਮੈਂ ਬਚਿਆ। ਉਹ ਲਾਲ ਲੈ ਕੇ ਭਾਈ ਲਾਲੂ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਆਇਆ। ਮਹਾਰਾਜ, ਇਹ ਲਾਲ ਆਪ ਜੀ ਦੇ ਚਰਨਾਂ ਚ ਨਜ਼ਰਾਨਾ ਹੈ। ਮਹਾਰਾਜ ਜੀ ਆਖਿਆ, ਸਾਨੂੰ ਇਹ ਲਾਲ ਨਹੀਂ ਚਾਹੀਦੇ। ਭਾਈ ਲਾਲੂ, ਬਿਆਸ ਦਰਿਆ ਦਾ ਜਿਹੜਾ ਡੂੰਘਾ ਪਾਣੀ ਹੈ ਉੱਥੇ ਜਾ ਕੇ ਸੁੱਟ ਦੇ, ਅਸੀਂ ਤਾਂ ਪਰਮੇਸ਼ਰ ਦਾ ਨਾਮ ਰੂਪੀ ਲਾਲ ਹੀਰਾ ਆਪਣੇ ਹਿਰਦੇ ਚ ਪਰੋ ਕੇ ਰੱਖਿਆ ਹੋਇਆ, ਉਹਦੇ ਜੈਸਾ ਕੋਈ ਲਾਲ ਨਹੀਂ। ਹਰੀ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਵੱਡਾ ਕੀਮਤੀ ਲਾਲ ਹੈ, ਹੀਰਾ ਹੈ। ਭਾਈ ਲਾਲੂ ਨੇ ਗੁਰੂ ਸਾਹਿਬ ਦਾ ਬਚਨ ਸੱਤ ਕਰਕੇ ਮੰਨਦਿਆਂ ਉਹ ਦੋਵੇਂ ਲਾਲ ਬਿਆਸ ਦਰਿਆ ਚ ਸੁੱਟ ਦਿੱਤੇ ਨੇ। ਔਰ ਇਸ ਪ੍ਰਕਾਰ ਨਾਲ ਭਾਈ ਲਾਲੂ ਜੀ ਗੁਰੂ ਸਾਹਿਬ ਦੇ ਚਰਨਾਂ ਦੇ ਵਿਚ ਰਹਿ ਕੇ ਸੇਵਾ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਆਪ ਪਰਉਪਕਾਰੀ ਨੇ, ਉਥੇ ਸਤਿਗੁਰਾਂ ਦੇ ਸਿੱਖ ਵੀ ਪਰਉਪਕਾਰੀ ਨੇ। ਧੰਨ ਗੁਰੂ ਧੰਨ ਸਿੱਖ ਪਿਆਰੇ, ਗੁਰੂ ਵੀ ਧੰਨ ਹੈ ਤੇ ਗੁਰੂ ਦੇ ਸਿੱਖ ਵੀ ਧੰਨ ਨੇ। ਹੋਰ ਕੁਝ ਗੁਰਸਿੱਖਾਂ ਦੀ ਕਥਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਚ ਲਿਖ ਰਹੇ ਨੇ। ਆਓ ਨਾ ਮਹਾਨ ਗੁਰਸਿੱਖਾਂ ਦਾ ਜੀਵਨ, ਜਿਨ੍ਹਾਂ ਨੇ ਆਪਣੀਆਂ ਸਾਰੀਆਂ ਜ਼ਿੰਦਗੀਆਂ ਗੁਰੂ ਸਾਹਿਬ ਜੀ ਦੀ ਸੇਵਾ ਵਿਚ ਬਤੀਤ ਕਰ ਦਿੱਤੀਆਂ, ਜਿਨ੍ਹਾਂ ਆਪਣੇ ਸਾਰੇ ਜੀਵਨ ਗੁਰੂ ਚਰਨਾਂ ਚ ਸਮਰਪਣ ਕਰਕੇ ਇਕੋ ਹੀ ਦਾਤ ਮੰਗੀ, ਸਤਿਗੁਰੂ ਸਭ ਕੁਝ ਨਸ਼ਟ ਹੋ ਜਾਏ ਭਵੇਂ, ਪਰ ਤੁਹਾਡੇ ਚਰਨਾਂ ਕਮਲਾਂ ਦੀ ਸਿੱਖੀ ਸਾਡੇ ਹਿਰਦੇ ਚੋਂ ਦੂਰ ਨਾ ਹੋਵੇ। ਇਕ ਆਪ ਜੀ ਦੇ ਚਰਨਾਂ ਦੀ ਸਿੱਖੀ ਸਾਡੇ ਹਿਰਦੇ ਚ ਵਸਦੀ ਰਹੇ। ਇਹੋ ਜੇ ਮਹਾਨ ਗੁਰੂ ਕੇ ਸਿੱਖ, ਜਿਨ੍ਹਾਂ ਨੇ ਗੁਰੂ ਕੀ ਸਿੱਖੀ ਤੋਂ ਆਪਣਾ ਸਾਰਾ ਕੁਝ ਵਾਰ ਵੀ ਦਿੱਤਾ, ਉਹ ਗੁਰੂ ਕੇ ਸਿੱਖਾਂ ਦਾ ਇਤਿਹਾਸ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਾਨ ਛੋਰਾ ਡੱਲੇ ਬਿਖੈ, ਗੁਰਮੁਖ ਸਿੱਖ ਵਿਸਾਲ।
ਡੱਲਾ ਪਿੰਡ ਕਿਹੋ ਜਿਹਾ ਪਿੰਡ ਆ, ਉਸ ਪਿੰਡ ਦੀ ਖਾਸੀਅਤ ਭਾਈ ਸਾਹਿਬ ਜੀ ਅੱਗੇ ਦੱਸ ਰਹੇ ਨੇ। ਡੱਲੇ ਪਿੰਡ ਦੇ ਰਹਿਣ ਵਾਲੇ ਭਾਈ ਪਾਰੋ ਜੀ ਜੁਲਕਾ ਪਰਮਹੰਸ, ਡੱਲੇ ਪਿੰਡ ਵਿਚ ਹੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਵਿਆਹੇ ਗਏ ਸਨ, ਭਾਈ ਪਾਰੋ ਜੀ ਦੇ ਪਰਿਵਾਰ ਚ। ਡੱਲੇ ਪਿੰਡ ਦਾ ਹੀ ਰਹਿਣ ਵਾਲਾ ਇੱਕ ਗੁਰੂ ਕਾ ਸਿੱਖ ਹੈ ਭਾਈ ਖਾਨ ਛੁਰਾ। ਇਹਦਾ ਨਾਂ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਇਹਦਾ ਨਾਂ ਭਾਈ ਖਾਨੂ ਛੁਰਾ ਵੀ ਲਿਖਿਆ। ਭਾਈ ਖਾਨ ਛੁਰਾ ਜੀ ਜੋ ਡੱਲੇ ਪਿੰਡ ਦੇ ਵਿਚ ਰਹਿਣ ਵਾਲੇ ਨੇ, ਗੁਰੂ ਘਰ ਦੇ ਮਹਾਨ ਸਿੱਖ ਨੇ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਦੀ ਸਿੱਖੀ ਭਾਈ ਖਾਨ ਛੁਰੇ ਨੇ ਹਿਰਦੇ ਚ ਧਾਰਨ ਕੀਤੀ ਹੋਈ ਹੈ।
ਪਗ ਪੰਕਜ ਸਦਾ ਸ਼੍ਰੀ ਗੁਰ, ਸ਼੍ਰੀ ਗੁਰ ਅਮਰ ਕਿਰਪਾਲ।
ਹਰ ਵੇਲੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋ ਮਹਾਨ ਕਿਰਪਾਲੂ ਨੇ, ਦਿਆਲੂ ਨੇ, ਮੇਹਰਾਂ ਦੇ ਸਾਈ ਨੇ, ਐਸੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਰੱਖਦੇ ਨੇ। ਗੁਰੂ ਕੇ ਸਿੱਖਾਂ ਵਾਸਤੇ ਸਭ ਤੋਂ ਵੱਡੀ ਮੌਜ ਹੈ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦਾ ਆਨੰਦ। ਸਭ ਤੋਂ ਵੱਡੀ ਮੌਜ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਚ ਗੁਰੂ ਕੇ ਸਿੱਖ ਨੂੰ ਪ੍ਰਾਪਤ ਹੁੰਦੀ ਹੈ। ਇਸੇ ਕਰਕੇ ਮੰਗੀਏ ਮੰਗਦੇ ਨੇ ਸਿੱਖ ਕਿ ਚਰਨ ਕਮਲ ਕੀ ਮੌਜ ਮੈਂ ਰਹੋਂ ਅੰਤ ਅਰਿਆਦ। ਮਹਾਰਾਜ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਦੀ ਮੌਜ ਵਿਚ ਹੀ ਰਹੀਏ। ਭਾਈ ਸਾਹਿਬ ਭਾਈ ਖਾਨ ਛੁਰਾ ਜੀ ਹਰ ਵੇਲੇ ਮਹਾਰਾਜ ਜੀ ਦੇ ਚਰਨਾਂ ਕਮਲਾਂ ਚ ਵਸੇ ਰਹਿੰਦੇ ਨੇ। ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲ ਭਾਈ ਖਾਨ ਛੁਰੇ ਦੇ ਹਿਰਦੇ ਚ ਵਸਦੇ ਨੇ ਔਰ ਹਰ ਵੇਲੇ ਮਹਾਰਾਜ ਜੀ ਦੇ ਚਰਨਾਂ ਨੂੰ ਪੂਜਦੇ ਹਨ।
ਜੋ ਭਾਈ ਦੀਪਾ ਮਾਲੂ ਸ਼ਾਹੀ ਔਰ
ਉਸੇ ਨਗਰ ਡੱਲੇ ਦੇ ਵਿਚ ਇਕ ਹੋਰ ਗੁਰੂ ਕਾ ਸਿੱਖ ਹੈ, ਇਹਦਾ ਨਾਂ ਹੈ ਭਾਈ ਦੀਪਾ। ਇਹ ਵੀ ਗੁਰੂ ਸਾਹਿਬ ਦਾ ਸਿੱਖ ਹੈ। ਫਿਰ ਇਕ ਹੋਰ ਸਿੱਖ ਹੈ ਭਾਈ ਮੱਲੂ ਸ਼ਾਹੀ। ਭਾਈ ਮੱਲੂ ਸ਼ਾਹੀ ਜੀ ਵੀ ਗੁਰੂ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਸਿੱਖ ਹਨ ਜੋ ਡੱਲੇ ਪਿੰਡ ਦੇ ਹੀ ਰਹਿਣ ਵਾਲੇ ਨੇ।
ਸਿੱਖੀ ਕਰਤ ਬਸੇ ਤਿਸ ਠੌਰ,
ਡੱਲੇ ਪਿੰਡ ਚ ਰਹਿੰਦੇ ਨੇ। ਗੁਰੂ ਸਾਹਿਬ ਜੀ ਦੀ ਸਿੱਖੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੀ ਸਿੱਖੀ ਇਨ੍ਹਾਂ ਗੁਰੂ ਕੇ ਸਿੱਖਾਂ ਨੇ ਆਪਣੇ ਹਿਰਦੇ ਚ ਵਸਾਈ ਹੋਈ ਹੈ, ਆਪਣੇ ਹਿਰਦੇ ਚ ਧਾਰਨ ਕੀਤੀ ਹੋਈ ਹੈ।
ਨਾਮ ਕਿਦਾਰੀ ਸਿੱਖ ਉਧਾਰ,
ਇੱਕ ਹੋਰ ਗੁਰੂ ਕਾ ਸਿੱਖ ਹੈ, ਨਾਂ ਹੈ ਇਹਦਾ ਭਾਈ ਕਿਦਾਰੀ। ਭਾਈ ਕਿਦਾਰੀ ਵੀ ਜੋ ਬੜਾ ਉਧਾਰ ਹੈ, ਹਰ ਵੇਲੇ ਦਾਨ ਪੁੰਨ ਦੇ ਵਿਚ ਹੀ ਲੱਗਾ ਰਹਿੰਦਾ ਹੈ ਗੁਰੂ ਕਾ ਸਿੱਖ, ਇਹਦਾ ਨਾਂ ਭਾਈ ਕਿਦਾਰੀ ਹੈ ਔਰ ਇਹ ਵੀ ਡੱਲੇ ਪਿੰਡ ਦਾ ਹੀ ਰਹਿਣ ਵਾਲਾ ਹੈ।
ਇਤਿਹਾਦਕ ਸਿੱਖ ਬਹੁਤ ਵਿਚਾਰ,
ਇਤਿਹਾਦਕ ਹੋਰ ਵੀ ਅਨੇਕਾਂ ਸਿੱਖ ਜਿਨ੍ਹਾਂ ਦੇ ਨਾਂ ਸਾਰਿਆਂ ਦੇ ਵਰਣਨ ਨਹੀਂ ਕੀਤੇ ਜਾ ਸਕਦੇ। ਬੇਅੰਤ ਗੁਰੂ ਕੇ ਸਿੱਖ ਜੋ ਡੱਲੇ ਪਿੰਡ ਦੇ ਵਿਚ ਹੀ ਰਹਿੰਦੇ ਨੇ, ਭਾਈ ਮੱਲੂ ਸ਼ਾਹੀ ਜੀ, ਭਾਈ ਕਿਦਾਰੀ ਜੀ, ਭਾਈ ਪਾਰੋ ਜੀ, ਭਾਈ ਲਾਲੂ ਜੀ, ਇਹ ਜਿੰਨੇ ਸਿੱਖ ਨੇ ਸਾਰੇ ਡੱਲੇ ਪਿੰਡ ਦੇ ਹੀ ਰਹਿਣ ਵਾਲੇ ਹੋਏ ਨੇ। ਇਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਿੱਖੀ ਧਾਰਨ ਕੀਤੀ ਹੋਈ ਹੈ। ਇਹ ਸਾਰੇ ਗੁਰੂ ਸਾਹਿਬ ਜੀ ਦੇ ਸਿੱਖ ਹਨ।
ਗਿਣਤੀ ਵਿਖੇ 72 ਭਏ,
ਖਾਲਸਾ ਜੀ ਇਹੋ ਜਿਹੀ ਉੱਚੀ ਅਵਸਥਾ ਦੇ ਮਾਲਕ ਨੇ ਇਹ ਸਾਰੇ ਸਿੱਖ ਕਿ ਇਨ੍ਹਾਂ ਦੀ ਜਦੋਂ ਗਿਣਤੀ ਕੀਤੀ ਤੇ ਕੁੱਲ ਗਿਣਤੀ 72 ਹੈ। ਔਰ ਖਾਲਸਾ ਜੀ ਬਿਸਮਾਦੀ ਵਾਲੀ ਹੈਰਾਨੀ ਵਾਲੀ ਬਾਤ ਤਾਂ ਇਹ ਹੈ ਕਿ ਡੱਲਾ ਪਿੰਡ ਹੀ ਇੱਕ ਸਾਰੇ ਵਿਸ਼ਵ ਭਰ ਦੇ ਵਿਚ ਐਸਾ ਪਿੰਡ ਹੈ ਜਿਸ ਪਿੰਡ ਵਿਚ ਇਕ ਨਹੀਂ ਦੋ ਨਹੀਂ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਦੇ ਸਮੇਂ 72 ਬ੍ਰਹਮ ਗਿਆਨੀਆਂ ਦਾ ਨਿਵਾਸ ਸੀ। ਡੱਲੇ ਪਿੰਡ ਦੇ ਵਿਚ 72 ਬ੍ਰਹਮ ਗਿਆਨੀ, ਗੋਇੰਦਵਾਲ ਸਾਹਿਬ ਤੋਂ ਕੁਝ ਦੂਰੀ ਤੇ ਪਿੰਡ ਹੈ ਡੱਲਾ, ਇਸ ਨਗਰ ਦੇ ਵਿਚ 72 ਬ੍ਰਹਮ ਗਿਆਨੀਆਂ ਦਾ ਨਿਵਾਸ ਹੈ। ਹੁਣ ਇਹ ਜਿੰਨੇ ਸਿੱਖਾਂ ਦਾ ਨਾਂ ਆ ਰਿਹਾ ਸਾਰੇ ਬ੍ਰਹਮ ਗਿਆਨੀ ਨੇ, ਭਾਈ ਪਾਰੋ ਜੀ ਵਰਗੇ ਮਹਾਨ ਗੁਰਸਿੱਖ, ਭਾਈ ਲਾਲੂ ਜੀ ਵਰਗੇ, ਭਾਈ ਕਿਦਾਰੀ ਜੀ ਵਰਗੇ, ਭਾਈ ਦੀਪਾ ਜੀ, ਭਾਈ ਮੱਲੂ ਸ਼ਾਹੀ ਜੀ ਵਰਗੇ, ਇਹ ਜਿੰਨੇ ਸਿੱਖ ਜੋ ਉੱਤੇ ਖਾਨ ਛੁਰੇ ਦਾ ਨਾਂ ਆਇਆ, ਇਹ ਵੀ ਜਿਹੜਾ ਸਿੱਖ ਹੈ, ਇਹ ਸਾਰੇ ਸਿੱਖ ਬ੍ਰਹਮ ਗਿਆਨੀ ਨੇ। ਤੇ 72 ਬ੍ਰਹਮ ਗਿਆਨੀ ਜੋ ਡੱਲੇ ਪਿੰਡ ਦੇ ਵਿਚ ਰਹਿੰਦੇ ਨੇ, ਇਨ੍ਹਾਂ ਦੀ ਸਿੱਖਾਂ ਦੀ ਕੁੱਲ ਗਿਣਤੀ 72 ਹੈ। ਉਰੇ 72 ਦੇ 72 ਆਤਮ ਗਿਆਨੀ ਬ੍ਰਹਮ ਗਿਆਨੀ ਸਿੱਖ ਹਨ।
ਸ੍ਰੀ ਗੁਰ ਅਮਰ ਉਧਾਰਨ ਕੀਏ,
ਇਹ 72 ਸਿੱਖ ਨੇ ਜਿਨ੍ਹਾਂ ਦਾ ਉਧਾਰ ਡੱਲੇ ਪਿੰਡ ਦੇ ਵਿਚ ਰਹਿਣ ਵਾਲਿਆਂ ਦਾ ਸ਼੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ ਹੈ।
ਕਹੋ ਅਗਾਰੀ ਕਥਾ ਤਿਨੋ ਕੀ।
ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਦੀ ਕਥਾ ਅੱਗੇ ਅੱਗੇ ਨਾਲ ਨਾਲ ਜਿਵੇਂ ਜਿਵੇਂ ਪ੍ਰਕਰਨ ਚੱਲੇਗਾ ਉਹਦੇ ਮੁਤਾਬਕ ਉਹਨਾਂ ਸਾਰੇ ਸਿੱਖਾਂ ਦੀ ਕਥਾ ਅੱਗੇ ਅੱਗੇ ਕਹਾਂਗਾ। ਵੀ ਇਹ ਜਿਹੜੇ 72 ਗੁਰਸਿੱਖ ਹੋਏ ਨੇ ਡੱਲੇ ਪਿੰਡ ਦੇ ਰਹਿਣ ਵਾਲੇ ਗੁਰੂ ਅਮਰਦਾਸ ਸਾਹਿਬ ਨੇ ਜਿਨ੍ਹਾਂ ਦਾ ਉਧਾਰ ਕੀਤਾ ਸਿੱਖੀ ਇਨ੍ਹਾਂ ਨੇ ਗੁਰੂ ਸਾਹਿਬ ਕੋਲੋਂ ਧਾਰਨ ਕੀਤੀ ਹੈ ਉਨ੍ਹਾਂ ਦਾ ਜ਼ਿਕਰ ਅੱਗੇ ਨਾਲ ਪ੍ਰਕਰਣਾ ਵਿਚ ਜਿਵੇਂ ਆਵੇਗਾ ਮੈਂ ਕਰਾਂਗਾ।
ਹਰੀ ਅਵਿਦਿਆ ਗੁਰੂ ਜਿਨੋ ਕੀ।
ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਇਨ੍ਹਾਂ ਸਿੱਖਾਂ ਤੇ ਇਨ੍ਹਾਂ ਤੇ ਸਿੱਖਾਂ ਕਿਰਪਾ ਕਰਕੇ ਇਨ੍ਹਾਂ ਦੀ ਅਵਿਦਿਆ ਹਰ ਲਈ। ਗੁਰੂ ਦਾ ਕਰਮ ਹੀ ਇਹ ਹੈ ਕਿ ਗੁਰੂ ਆਪਣੇ ਸਿੱਖ ਦੇ ਹਿਰਦੇ ਚ ਅਵਿਦਿਆ ਨਹੀਂ ਰਹਿਣ ਦਿੰਦਾ। ਅਵਿਦਿਆ ਦਾ ਮਤਲਬ ਹੈ ਅਗਿਆਨਤਾ। ਜਿੱਥੇ ਅਗਿਆਨ ਤੇ ਅਵਿਦਿਆ ਦਾ ਹਨੇਰਾ ਹੈ ਗੁਰੂ ਉੱਥੇ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਸਤਿਗੁਰੂ ਸੱਚੇ ਪਾਤਸ਼ਾਹ ਗਿਆਨ ਰੂਪੀ ਸੁਰਮਾ ਦੇ ਕੇ ਸਿੱਖ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਕਰ ਦਿੰਦੇ ਨੇ। ਇਹ ਜਿੰਨੇ ਗੁਰੂ ਕੇ ਸਿੱਖ ਨੇ ਇਨ੍ਹਾਂ ਦੇ ਅੰਦਰ ਦੀ ਜਿਹੜੀ ਅਵਿਦਿਆ ਹੈ, ਅਗਿਆਨਤਾ ਹੈ, ਉਹ ਅਵਿਦਿਆ ਤੇ ਅਗਿਆਨਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਹਰ ਲਈ ਹੈ। ਇਨ੍ਹਾਂ ਅੰਦਰ ਅਗਿਆਨਤਾ ਦਾ ਹਨੇਰਾ ਨਹੀਂ ਰਹਿਣ ਦਿੱਤਾ।
ਨਾਮ ਮਹੇਸ਼ਾ ਪੁਰ ਸੁਲਤਾਨ।
ਗੁਰੂ ਸਾਹਿਬ ਦੀ ਪਵਿੱਤਰ ਨਗਰੀ ਹੈ ਸੁਲਤਾਨਪੁਰ, ਸੁਲਤਾਨਪੁਰ ਸਾਹਿਬ, ਜਿੱਥੇ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ 13-13 ਤੋਲਿਆ, ਜਿੱਥੇ ਆਪਣੇ ਜੀਵਨ ਦੀ ਪਹਿਲੀ ਉਦਾਸੀ ਸਤਿਗੁਰਾਂ ਨੇ ਪ੍ਰਾਰੰਭ ਕੀਤੀ, ਜਿੱਥੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਇੱਕ ਨਾਰਾ ਬੰਦ ਬੁਲੰਦ ਕੀਤਾ, ਨਾ ਹਮ ਹਿੰਦੂ ਨਾ ਮੁਸਲਮਾਨ। ਇਹੋ ਜਿਹੇ ਨਗਰ ਸੁਲਤਾਨਪੁਰ ਸਾਹਿਬ ਚ ਗੁਰੂ ਕੀ ਸਿੱਖੀ ਤਾਂ ਪਹਿਲਾਂ ਹੀ ਇੱਥੇ ਸੀ। ਇਸੇ ਨਗਰ ਦੇ ਵਿਚ ਇਕ ਗੁਰੂ ਕਾ ਸਿੱਖ ਹੋਇਆ ਜਿਹਨੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਸਿੱਖੀ ਧਾਰਨ ਕੀਤੀ। ਇਹ ਸਿੱਖ ਦਾ ਨਾਂ ਹੈ ਭਾਈ ਮਹੇਸ਼ਾ। ਭਾਈ ਮਹੇਸ਼ਾ ਜੀ ਜੋ ਸ੍ਰੀ ਸੁਲਤਾਨਪੁਰ ਸਾਹਿਬ ਨਗਰ ਦੇ ਰਹਿਣ ਵਾਲੇ ਹਨ।
ਬਹੁ ਬਾਈ ਯਾਰ ਧਨੀ ਮਾਨ।
ਭਾਈ ਮਹੇਸ਼ਾ ਜੀ ਬੜੇ ਵੱਡੇ ਸ਼ਾਹੂਕਾਰ ਸੀ। ਇਸ ਇਲਾਕੇ ਦੇ ਸ਼ਾਹੂਕਾਰਾਂ ਵਿਚੋਂ ਸ਼ਾਹੂਕਾਰ ਗਿਣੇ ਜਾਂਦੇ ਸੀ। ਧਨਵਾਨ ਸਨ, ਨੌਕਰ ਚਾਕਰ ਬੜੇ, ਵਪਾਰ ਬੜਾ ਵੱਡਾ ਇਨ੍ਹਾਂ ਦਾ ਚੱਲਦਾ ਸੀ, ਪੈਸੇ ਦਾ ਦੇਣ ਲੈਣ ਬੜਾ ਪਾਸੇ ਇਨ੍ਹਾਂ ਦਾ ਪਸਰਿਆ ਹੋਇਆ ਸੀ। ਤੋ ਭਾਈ ਮਹੇਸ਼ਾ ਜੀ ਬੜੇ ਵੱਡੇ ਸ਼ਾਹੂਕਾਰ ਨੇ, ਇਹ ਬੜੇ ਵੱਡੇ ਧਨਵਾਨ ਨੇ, ਧਨੀ ਹਨ।
ਸਤਿਗੁਰ ਕੀ ਮਹਿਮਾ ਸੁਣ ਤਾਈ।
ਭਾਈ ਮਹੇਸ਼ਾ ਜੀ ਦੇ ਕੰਨਾਂ ਵਿਚ ਗੁਰੂ ਸਾਹਿਬ ਦੀ ਉਪਮਾ ਪਈ। ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਉਹ ਭਾਈ ਮਹੇਸ਼ਾ ਜੀ ਨੇ ਸੁਣੀ ਹੈ।
ਉਪਜੇ ਪ੍ਰੇਮ ਮਹਾ ਮਨ ਮਾਈ।
ਸਤਿਗੁਰਾਂ ਦੀ ਉਪਮਾ ਸੁਣਦਿਆਂ ਮਨ ਚ ਪ੍ਰੇਮ ਜਾਗ ਪਿਆ। ਆਪਾਂ ਸਾਰੇ ਗੁਰੂ ਸਾਹਿਬ ਦੀ ਉਪਮਾ ਸੁਣਦੇ ਹਾਂ ਤਾਂ ਹੀ ਸੁਣਦੇ ਹਾਂ ਨਾ ਵੀ ਸਾਡੇ ਅੰਦਰ ਪ੍ਰੇਮ ਜਾਗੇ। ਅਸਲੀ ਗੱਲ ਤਾਂ ਅੰਦਰ ਪ੍ਰੇਮ ਤੇ ਪ੍ਰੀਤ ਦੀ ਜਾਗਣ ਦੀ ਹੈ। ਭਾਈ ਮਹੇਸ਼ਾ ਜੀ ਨੇ ਗੁਰੂ ਸਾਹਿਬ ਦੀ ਵਡਿਆਈ ਸੁਣੀ, ਪਾਤਸ਼ਾਹ ਜੀ ਦੀ ਉਪਮਾ ਸੁਣੀ। ਉਪਮਾ ਸੁਣ ਕੇ ਇਨ੍ਹਾਂ ਦੇ ਅੰਦਰ ਪ੍ਰੇਮ ਜਾਗ ਪਿਆ, ਹਿਰਦੇ ਚ ਪ੍ਰੀਤ ਜਾਗ ਪਈ।
ਗੋਏ ਦਵਾਲ ਗਏ ਤਬ ਆਏ।
ਉਪਮਾ ਸੁਣਦਿਆਂ ਮਨ ਚ ਇਹੋ ਜਿਹੀ ਪ੍ਰੀਤ ਦੀ ਲਗਨ ਲੱਗੀ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸੁਲਤਾਨਪੁਰ ਸਾਹਿਬ ਤੋਂ ਚੱਲ ਕੇ ਭਾਈ ਮਹੇਸ਼ਾ ਜੀ ਸ੍ਰੀ ਗੋਇੰਦਵਾਲ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
ਦਰਸ਼ਨ ਕਰ ਗੁਰ ਕੋ ਹਰ ਖਾਏ।
ਸਤਿਗੁਰਾਂ ਦੇ ਜਾਹਰ ਪ੍ਰਤੱਖ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਬੜਾ ਖੁਸ਼ ਹੋਇਆ ਭਾਈ ਮਹੇਸ਼ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਨੰਦੀ ਬਣ ਗਿਆ। ਉਪਮਾ ਬੜੀ ਸੁਣੀ ਸੀ, ਵਡਿਆਈ ਬੜੀ ਸੁਣੀ ਸੀ ਸਾਹਿਬਾਂ ਦੀ। ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਬੜਾ ਆਨੰਦ ਬਣਿਆ, ਬੜੀ ਖੁਸ਼ੀ ਹੋਈ ਭਾਈ ਮਹੇਸ਼ਾ ਜੀ ਨੂੰ।
ਪੂਰਬ ਭੋਜਨ ਲੰਗਰ ਖਾਇਓ।
ਦਰਸ਼ਨ ਕਰਨ ਤੋਂ ਪਹਿਲਾਂ ਮਰਿਆਦਾ ਸੀ ਕਿ ਪਹਿਲਾਂ ਪੰਗਤ ਫਿਰ ਸੰਗਤ, ਗੁਰੂ ਅਮਰਦਾਸ ਸਾਹਿਬ ਦਾ ਇਹ ਨੇਮ ਸੀ। ਇਸ ਕਰਕੇ ਭਾਈ ਮਹੇਸ਼ਾ ਜੀ ਨੇ ਪਹਿਲਾਂ ਪੰਗਤ ਚ ਬਹਿ ਕੇ ਭੋਜਨ ਛਕਿਆ। ਉਹਦਾ ਕਾਰਨ ਸੀ ਵੀ ਜਿਨ੍ਹਾਂ ਅੰਦਰ ਜਾਤੀ ਪਾਤੀ ਦਾ ਮਨ ਦੇ ਵਿਚ ਮਾਣ ਹੈ ਵੀ ਸਾਡੀ ਉੱਚੀ ਜਾਤ ਹੈ, ਸਾਡੀ ਉੱਚੀ ਕੁੱਲ ਬਿਰਾਦਰੀ ਹੈ, ਉਹਨਾਂ ਦਾ ਮਾਣ ਅੰਦਰੋਂ ਨਿਕਲ ਜਾਏ, ਮਾਣ ਤਿਆਗ ਕੇ ਫਿਰ ਉਹ ਗੁਰੂ ਕੀ ਸੰਗਤ ਵਿਚ ਆਉਣ। ਤੋ ਭਾਈ ਮਹੇਸ਼ਾ ਜੀ ਨੇ ਸਤਿਗੁਰੂ ਜੀ ਦੀ ਪੰਗਤ ਵਿਚ ਬੈਠ ਕੇ ਪਹਿਲਾਂ ਲੰਗਰ ਛਕਿਆ, ਪ੍ਰਸ਼ਾਦਾ ਗੁਰੂ ਸਾਹਿਬ ਜੀ ਦੀ ਦੇਗ ਵਿਚੋਂ ਛਕਿਆ।
ਬਹੁਰ ਜਾਏ ਸਤਿਗੁਰ ਦਰਸਾਇਓ,
ਸੰਗਤ ਵਿਚ ਲੰਗਰ ਛਕ ਕੇ ਫਿਰ ਸੰਗਤ ਵਿਚ ਆਏ ਤੇ ਫਿਰ ਆ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ, ਮਹਾਰਾਜ ਜੀ ਦੀ ਸੋਹਣੀ ਮੂਰਤ ਦੇ ਦੀਦਾਰ ਕੀਤੇ ਨੇ।
ਵੱਡੇ ਭਾਗ ਤੇ ਬੈਠੇ ਹੋ ਪਾਸ, ਨਿਸ ਦਿਨ ਜਿਸ ਕੇ ਪ੍ਰੇਮ ਸੋ ਪਿਆਸ।
ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮ ਜਾਗੇ ਨੇ ਭਾਈ ਮਹੇਸ਼ਾ ਜੀ ਦੇ, ਕੋਈ ਤਪੱਸਿਆ ਕੀਤੀ ਹੋਈ ਫਲੀ ਭੂਤ ਹੋਈ ਹੈ, ਕੋਈ ਜਪ ਤਪ ਕੀਤਾ ਹੋਇਆ ਸਾਹਮਣੇ ਆਇਆ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਬੈਠਣ ਨੂੰ ਥਾਂ ਮਿਲੀ। ਖਾਲਸਾ ਜੀ, ਪੂਰਵ ਜਨਮਾਂ ਦੇ ਜਦੋਂ ਕੀਤੇ ਚੰਗੇ ਕਰਮ ਜਾਗਦੇ ਨੇ ਫਿਰ ਗੁਰੂ ਕੀ ਸੰਗਤ ਨਸੀਬ ਹੁੰਦੀ। ਭਾਈ ਮਹੇਸ਼ਾ ਜੀ ਨੂੰ ਗੁਰੂ ਸਾਹਿਬ ਜੀ ਦੀ ਸੰਗਤ ਮਿਲੀ ਹੈ, ਕੋਈ ਵੱਡੇ ਭਾਗ ਨੇ, ਕੋਈ ਪੂਰਵਲੇ ਜਨਮਾਂ ਦੀ ਕੀਤੀ ਹੋਈ ਚੰਗੀ ਤਪੱਸਿਆ ਦਾ ਫਲ ਮਿਲਿਆ ਕਿ ਉਹਦੇ ਫਲ ਸਵਰੂਪ ਭਾਈ ਮਹੇਸ਼ਾ ਜੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਬੈਠੇ ਨੇ।
ਬਾਰ ਬਾਰ ਬੰਧਨ ਕੋ ਕਰਈ, ਸਮੁਖ ਬੈਠ ਗੁਰਦਰਸ ਨਿਹਰਈ।
ਬਾਰ ਬਾਰ ਭਾਈ ਮਹੇਸ਼ਾ ਜੀ ਸਤਿਗੁਰਾਂ ਨੂੰ ਵੰਦਨਾ ਕਰਦੇ, ਇੱਕ ਵਾਰੀ ਮੱਥਾ ਟੇਕ ਹਟੇ ਫਿਰ ਮਨ ਚ ਪ੍ਰੇਮ ਆਉਂਦਾ, ਦੂਜੀ ਵਾਰ ਫਿਰ ਟੇਕਦੇ, ਫਿਰ ਮਨ ਚ ਪ੍ਰੇਮ ਆਉਂਦਾ, ਤੀਜੀ ਵਾਰ ਫਿਰ ਟੇਕਦੇ। ਸਤਿਗੁਰਾਂ ਨੂੰ ਜਿੰਨੀ ਵਾਰ ਨਮਸਕਾਰ ਕਰ ਲਈਏ, ਅਨਕ ਵਾਰ ਡੰਡੌਤ ਵੰਦਨਾ। ਅਨਕ ਵਾਰ, ਅਨਕ ਦਾ ਮਤਲਬ ਹੈ ਬਹੁਤ ਵਾਰ ਮੈਂ ਆਪਣੇ ਮਾਲਕ ਨੂੰ ਡੰਡੌਤ ਵੰਦਨਾ ਕਰਦਾ, ਨਮਸਕਾਰ ਕਰਦਾ, ਬਾਰ 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 ਬਾਰ। ਭਾਈ ਮਹੇਸ਼ਾ ਜੀ ਬਾਰੰਬਾਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਵੰਦਨਾ ਕਰਦੇ ਨੇ ਔਰ ਸਤਿਗੁਰੂ ਜੀ ਦੇ ਸਨਮੁਖ ਬੈਠੇ ਮਹਾਰਾਜ ਜੀ ਦੇ ਚਰਨਾਂ ਵੱਲ ਵੇਖੀ ਜਾਂਦੇ ਨੇ। ਧੰਨ ਗੁਰੂ ਅਮਰਦਾਸ ਸਾਹਿਬ ਦੇ ਸੋਹਣੇ ਚਰਨਾਂ ਨੂੰ ਵੇਖੀ ਜਾਂਦੇ ਨੇ।
ਬੂਜਨ ਹਿਤ ਗੁਰ ਤਿਸੇ ਅਲਾਇਓ,
ਮਹਾਰਾਜ ਜੀ ਨੇ ਵੇਖਿਆ ਵੀ ਕੋਈ ਬੜਾ ਪ੍ਰੇਮੀ ਸਿੱਖ ਹੈ, ਇਹਦੇ ਅੰਦਰ ਪ੍ਰੇਮ ਹੈ ਸਾਡੇ ਪ੍ਰਤੀ, ਤੇ ਪੁੱਛਣ ਵਾਸਤੇ ਨਾ ਇਹਨੂੰ ਭਾਈ ਮਹੇਸ਼ਾ ਜੀ ਨੂੰ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਪਵਨ ਅਰਥ ਤੂੰ ਚੱਲ ਕਰ ਆਇਓ।
ਮਹਾਰਾਜ ਜੀ ਪੁੱਛਣ ਲੱਗੇ ਭਾਈ ਮਹੇਸ਼ਾ ਜੀ ਨੂੰ, ਹਾਂ ਭਾਈ ਸਿੱਖਾ, ਕਿਹੜੇ ਕੰਮ ਕਰਕੇ ਚੱਲ ਕੇ ਆਇਆ, ਕੀ ਲੋੜ ਹੈ ਤੈਨੂੰ ਇੱਥੇ ਆਉਣ ਦੀ? ਕਿਸੇ ਲੋੜ ਕਰਕੇ ਆਇਆ ਹੋਵੇਗਾ, ਅਰਥ ਦਾ ਮਤਲਬ ਹੁੰਦਾ ਲੋੜ, ਕਿਸ ਲੋੜ ਨੂੰ ਮੁੱਖ ਰੱਖਦਿਆਂ ਤੂੰ ਸਾਡੇ ਕੋਲ ਆਇਆ?
ਕਹਾਂ ਬਸੇ ਕਿਸ ਕੋ ਮਤ ਧਾਰੈ,
ਕਿੱਥੋਂ ਦਾ ਰਹਿਣ ਵਾਲਾ ਤੇ ਤੂੰ ਮਤ ਕਿਹਦਾ ਧਾਰਨ ਕੀਤਾ ਹੋਇਆ, ਸਿੱਖੀ ਕਿਹਦੀ ਧਾਰਨ ਕੀਤੀ ਹੋਈ, ਕਿਉਂਕਿ ਪਹਿਲੀ ਵਾਰ ਆਇਆ ਸੀ ਗੁਰੂ ਚਰਨਾਂ ਚ। ਮਹਾਰਾਜ ਜੀ ਕਹਿੰਦੇ ਵੀ ਤੂੰ ਕਿੱਥੋਂ ਦਾ ਰਹਿਣ ਵਾਲਾ ਹੈ ਔਰ ਤੂੰ ਕਿਸ ਦਾ ਮਤ ਧਾਰਨ ਕੀਤਾ ਹੋਇਆ?
ਮੰਤਰ ਜਾਪ ਕਿਸ ਬਦਨ ਉਚਾਰੈ,
ਕਿਹਦਾ ਦਿੱਤਾ ਮੰਤਰ ਜਪਦਾ ਆਪਣੇ ਮੂੰਹ, ਮੰਤਰ ਕੋਈ ਜਪਦਾ ਹੋਣਾ ਨਾ, ਤੇ ਕਿਸ ਦਾ ਦਿੱਤਾ ਹੋਇਆ ਮੰਤਰ ਤੇ ਕਿਹੜਾ ਮੰਤਰ ਤੂੰ ਆਪਣੇ ਮੂੰਹੋਂ ਜਪਦਾ ਹੈ?
ਹੱਥ ਜੋੜ ਤਿੰਨ ਕਯੋ ਬੁਝਾਈ, ਪ੍ਰਭ ਜੀ ਮੈਂ ਆਇਓ ਸ਼ਰਨਾਈ।
ਹੱਥ ਜੋੜ ਕੇ ਭਾਈ ਮਹੇਸ਼ਾ ਜੀ ਬੋਲੇ, ਕਹਿਣ ਲੱਗੇ, ਹੇ ਗਰੀਬ ਨਵਾਜ ਪਾਤਸ਼ਾਹ, ਮੈਂ ਤਾਂ ਤੁਹਾਡੀ ਸ਼ਰਨ ਚ ਆਇਆ। ਮਹਾਰਾਜ ਮੈਂ ਤਾਂ ਤੁਹਾਡੀ ਸ਼ਰਨ ਚ ਆਇਆ, ਤੁਹਾਡੇ ਤੋਂ ਬਿਨਾਂ ਨਾ ਮੈਂ ਕਿਸੇ ਹੋਰ ਨੂੰ ਜਾਣਦਾ, ਨਾ ਮੈਂ ਕਿਸੇ ਹੋਰ ਦਾ ਕੋਈ ਮਤ ਗ੍ਰਹਿਣ ਕੀਤਾ, ਨਾ ਮੈਂ ਕਿਸੇ ਦਾ ਕੋਈ ਮੰਤਰ ਜਪਦਾ, ਮੈਨੂੰ ਤਾਂ ਪਤਾ ਹੀ ਨਹੀਂ ਕੁਝ। ਮਹਾਰਾਜ ਮੈਂ ਤਾਂ ਤੁਹਾਡੀ ਸ਼ਰਨ ਚ ਆਇਆ, ਆਪ ਜੀ ਦੀ ਪਵਿੱਤਰ ਸ਼ਰਨ ਵਿਚ ਆਇਆ ਹਾਂ।
ਰਾਵਰ ਨਾਮ ਆਸ ਕੋ ਤਰੋ, ਮਿਟੇ ਸ਼ੋਕ ਭਾਵ ਸਾਗਰ ਤਰੋ।
ਮਹਾਰਾਜ ਆਪ ਜੀ ਦਾ ਨਾਮ ਸੁਣ ਕੇ ਆਪ ਜੀ ਦੇ ਨਾਂ ਦੀ ਆਸ ਰੱਖ ਕੇ ਆਇਆ, ਤੁਹਾਡਾ ਨਾਂ ਸੁਣਿਆ ਤੇ ਤੁਹਾਡੇ ਨਾਮ ਦਾ ਆਸਰਾ ਲੈ ਕੇ ਤੁਹਾਡੇ ਚਰਨਾਂ ਵਿਚ ਆਇਆ ਕਿ ਮੇਰੇ ਜਨਮ ਮਰਨ ਦੇ ਸ਼ੋਕ ਮਿਟ ਜਾਣ ਤੇ ਮੈਂ ਇਸ ਭਾਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਤਰ ਜਾਵਾਂ, ਇਹ ਇੱਛਾ ਲੈ ਕੇ ਤੁਹਾਡੇ ਚਰਨਾਂ ਚ ਆਇਆ, ਇਹ ਪ੍ਰਯੋਜਨ ਕਰਕੇ ਤੁਹਾਡੇ ਚਰਨਾਂ ਚ ਆਇਆ। ਮਹਾਰਾਜ ਤੁਹਾਡੇ ਨਾਮ ਦਾ ਭਰੋਸਾ ਰੱਖ ਕੇ ਆਪ ਜੀ ਦੇ ਨਾਮ ਦੀ ਮਹਿਮਾ ਸੁਣ ਕੇ ਆਸ ਧਰ ਕੇ ਆਪ ਜੀ ਦੇ ਚਰਨਾਂ ਚ ਆਇਆ ਹਾਂ ਕਿ ਮੇਰੇ ਸ਼ੋਕ ਮਿਟ ਜਾਣ, ਮੇਰਾ ਜਨਮ ਮਰਨ ਕੱਟਿਆ ਜਾਏ ਔਰ ਮੈਂ ਇਸ ਭਵ ਸਾਗਰ ਤੋਂ ਤਰ ਜਾਵਾਂ।
ਅਪਰ ਸਬਨ ਤੇ ਆਸ ਮਿਟਾਏ, ਰਹੋ ਆਪ ਕੀ ਪਰੇ ਸ਼ਰਨਾਏ।
ਮੈਂ ਹੋਰ ਸਾਰਿਆਂ ਦੀ ਆਸ ਆਪਣੇ ਹਿਰਦੇ ਚੋਂ ਮਿਟਾ ਦਿੱਤੀ ਹੈ, ਮੇਰੇ ਮਨ ਚ ਹੋਰ ਕਿਸੇ ਦੀ ਕੋਈ ਆਸ ਨਹੀਂ ਰਹੀ, ਮੈਂ ਸਭ ਦੀ ਆਸ ਆਪਣੇ ਮਨ ਚੋਂ ਮਿਟਾ ਦਿੱਤੀ ਹੈ। ਇੱਕ ਤੁਹਾਡੀ ਆਸ, ਇੱਕ ਤੁਹਾਡਾ ਭਰੋਸਾ, ਤੁਹਾਡੀ ਟੇਕ ਆਪਣੇ ਹਿਰਦੇ ਚ ਧਾਰਨ ਕਰਕੇ ਮਹਾਰਾਜ ਇੱਕ ਤੁਹਾਡੀ ਸ਼ਰਨ ਚ ਪਿਆ ਹਾਂ। ਜਿਵੇਂ ਬਾਦਸ਼ਾਹ ਦਾ ਬਚਨ ਹੈ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ ਅਵਸਥਾ ਉਹੀ ਬਣੀ ਭਾਈ ਮਹੇਸ਼ਾ ਜੀ। ਮਹਾਰਾਜ ਮੈਨੂੰ ਹੋਰ ਕਿਸੇ ਦੀ ਕੋਈ ਆਸ ਨਹੀਂ, ਜਿਵੇਂ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਦਾ ਦੋਹਰਾ ਆਪ ਜੀ ਪੜਦੇ ਹੋ ਰਹਿ ਰਾਜ ਸਾਹਿਬ ਵਿਚ, ਸਗਲ ਦੁਆਰ ਕੋ ਛਾੜ ਕੇ ਗਹੋ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਦਸਵੇਂ ਪਾਤਸ਼ਾਹ ਨੇ ਸਾਨੂੰ ਇਹ ਨਿਸ਼ਚਾ ਦਿੱਤਾ, ਬਾਜਾਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਸਿੱਖ ਦਾ ਆਹ ਨਿਸ਼ਚਾ ਹੋਵੇ, ਆਹ ਭਰੋਸਾ ਹੋਵੇ। ਇਹ ਨੀ ਵੀ ਜਿਹੜਾ ਥਾਂ ਥਾਂ ਦੇ ਉੱਤੇ ਕਦੇ ਕਿਹਦੀ ਆਸ ਕਦੇ ਕਿਹਦੀ ਆਸ ਰੱਖੀ ਬੈਠਾ ਹੋਵੇ, ਉਹ ਸਿੱਖ ਨਹੀਂ। ਸਿੱਖ ਉਹ ਹੈ ਜਿਹੜਾ ਇੱਕ ਦੀ ਆਸ ਰੱਖਦਾ। ਭਾਈ ਮਹੇਸ਼ਾ ਜੀ ਕਹਿੰਦੇ, ਮਹਾਰਾਜ ਮੈਂ ਤਾਂ ਸਾਰੇ ਆਸਰੇ ਛੱਡ ਦਿੱਤੇ ਨੇ, ਇੱਕ ਤੁਹਾਡਾ ਆਸਰਾ ਪਕੜਿਆ, ਤੁਹਾਡੀ ਸ਼ਰਨ ਨੂੰ ਗ੍ਰਹਿਣ ਕੀਤਾ ਹੈ।
ਤਬ ਸ਼੍ਰੀ ਸਤਿਗੁਰ ਕਹਿਓ ਸੁਣਾਈ।
ਜਦੋਂ ਭਾਈ ਮਹੇਸ਼ੇ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਜੀ ਭਾਈ ਮਹੇਸ਼ਾ ਜੀ ਦੀ ਬੇਨਤੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਹਮਰੀ ਸ਼ਰਨ ਪਰਿਓ ਨੈ ਜਾਈ।
ਮਹਾਰਾਜ ਜੀ ਕਹਿੰਦੇ, ਬੜਾ ਔਖਾ ਹੈ ਭਾਈ ਮਹੇਸ਼ਾ ਸ਼ਰਨ ਚ ਪੈਣਾ, ਕਹਿਣ ਨੂੰ ਤਾਂ ਸਾਰੀ ਦੁਨੀਆਂ ਕਹਿੰਦੀ ਅਸੀਂ ਸ਼ਰਨ ਚ ਤੁਹਾਡੀ, ਪਰ ਸ਼ਰਨ ਚ ਪੈਣਾ ਬੜਾ ਔਖਾ, ਬੜੀ ਔਖੀ ਘਾਟੀ ਹੈ। ਇਹ ਖੰਡੇ ਦੀ ਧਾਰ ਨਾਲੋਂ ਤਿੱਖਾ ਰਾਹ ਹੈ, ਵਾਲ ਨਾਲੋਂ ਬਰੀਕ ਰਸਤਾ ਹੈ ਸ਼ਰਨ ਚ ਪੈਣ ਦਾ। ਮਹਾਰਾਜ ਜੀ ਕਹਿੰਦੇ, ਭਾਈ ਮਹੇਸ਼ਾ ਜੀ ਸਾਡੀ ਸ਼ਰਨ ਵਿਚ ਨੀ ਤੇਰੇ ਕੋਲੋਂ ਪੈ ਹੋਣਾ, ਹਮਰੀ ਸ਼ਰਨ ਪਰਿਓ ਨਾ ਜਾਈ, ਸਾਡੀ ਸ਼ਰਨ ਵਿਚ ਪੈਣਾ ਬੜਾ ਔਖਾ, ਸਾਡੀ ਸ਼ਰਨ ਚ ਤੇਰੇ ਕੋਲੋਂ ਪਿਆ ਨੀ ਜਾਣਾ।
ਜੇ ਹਮਰੇ ਸਿੱਖ ਹੋਇਓ ਚਾਹੇ,
ਸੁਣ ਜੇ ਸਾਡਾ ਸਿੱਖ ਬਣਨਾ ਚਾਹੁੰਦਾ ਨਾ, ਤੂੰ ਕਹਿੰਦਾ ਵੀ ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ, ਤੁਹਾਡੀ ਸਿੱਖੀ ਧਾਰਨ ਕਰਨਾ ਚਾਹੁੰਦਾ, ਜੇ ਤੂੰ ਸਾਡਾ ਸਿੱਖ ਬਣਨਾ ਚਾਹੁੰਦਾ, ਸਾਡੀ ਸਿੱਖੀ ਕਮਾਉਣਾ ਚਾਹੁੰਦਾ।
ਨਹੀਂ ਸੰਪਦਾ ਤੁਝ ਢਿੱਗ ਰਹਿ,
ਵੇਖ ਲੈ ਅੱਜ ਤੂੰ ਰਾਜਾ ਹੈ, ਰਾਜਿਆਂ ਵਰਗੀ ਜ਼ਿੰਦਗੀ ਬਤੀਤ ਕਰਦਾ, ਸ਼ਾਹੂਕਾਰ ਹੈ, ਨੌਕਰ ਚਾਕਰ ਤੇਰੇ ਕੋਲ ਨੇ, ਧਨ ਹੈ, ਸੰਪਦਾ ਹੈ, ਵਿਭੂਤੀ ਹੈ, ਮਹਿਲ ਮਾੜੀਆਂ ਤੇਰੇ ਕੋਲ ਨੇ, ਜੇ ਤੂੰ ਸਾਡੀ ਸਿੱਖੀ ਧਾਰਨ ਕਰ ਲਈ ਤੇ ਸਾਰਾ ਕੁਝ ਹੀ ਤੇਰੇ ਕੋਲੋਂ ਖੋਇਆ ਜਾਣਾ। ਵੇਖੋ ਮੇਰੇ ਸਤਿਗੁਰੂ ਜੀ ਪਰਖ ਵੀ ਕਰ ਰਹੇ ਨੇ ਵੀ ਸਿੱਖੀ ਅਧਿਕਾਰੀ ਵੀ ਹੈ, ਸਿੱਖੀ ਨੂੰ ਗ੍ਰਹਿਣ ਕਰਨ, ਇਹ ਕਿਤੇ ਵੇਖਾ ਵੇਖੀ ਤਾਂ ਨਹੀਂ ਆ ਗਿਆ, ਕਿਸੇ ਦੂਜੇ ਨੇ ਆ ਕੇ ਆਖਿਆ ਤੇ ਉਹਨੂੰ ਵੇਖ ਕੇ ਇਹਨੇ ਵੀ ਕਹਿ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸਿੱਖ ਦੇ ਅੰਦਰ ਇਹੋ ਜਿਹੀ ਅਵਸਥਾ ਹੋਵੇ ਜਿਵੇਂ ਭਾਈ ਮਹੇਸ਼ੇ ਦੀ ਹੈ, ਜੇ ਸਿੱਖੀ ਤੂੰ ਆਪਣਾ ਸਭ ਕੁਝ ਵਾਰਨਾ ਪੈ ਜੇ ਤੇ ਵਾਰਨ ਨੂੰ ਤਿਆਰ। ਮਹਾਰਾਜ ਜੀ ਕਹਿੰਦੇ, ਭਾਈ ਮਹੇਸ਼ਾ ਜੀ ਜੇ ਸਿੱਖੀ ਗ੍ਰਹਿਣ ਕਰਦੀ ਹੈ, ਸਾਡੀ ਤੇ ਕੁਝ ਨਹੀਂ ਰਹਿਣਾ ਜੇ ਕੋਲ, ਨਾ ਧਨ, ਨਾ ਸੰਪਦਾ, ਨਾ ਨੌਕਰ, ਨਾ ਚਾਕਰ, ਨਾ ਮਹਿਲ, ਨਾ ਮਾੜੀਆਂ, ਸਾਰੀ ਸੰਪਦਾ ਵਿਭੂਤੀ ਖਤਮ ਹੋ ਜਾਏਗੀ, ਨਸ਼ਟ ਹੋ ਜਾਏਗੀ।
ਨਰ ਉਪਹਾਸ ਕਰੇ ਸਮਝਾਵੇ,
ਲੋਕ ਤੇਰਾ ਮਖੌਲ ਉਡਾਇਆ ਕਰਨਗੇ, ਲੋਕ ਤੇਰਾ ਮਜ਼ਾਕ ਉਡਾਉਣਗੇ, ਤੇ ਮਖੌਲ ਉਡਾ ਕੇ ਤੈਨੂੰ ਗੱਲਾਂ ਕਰਕੇ ਕਿਹਾ ਕਰਨਗੇ।
ਦੁਖੀ ਹੋਏ ਪੁਨ ਬੋ ਪਛਤਾਵੇ,
ਬੜਾ ਦੁੱਖ ਭੋਗਣਾ ਪਏਗਾ, ਬੜਾ ਦੁਖੀ ਹੋਣਾ ਪਵੇਗਾ। ਤੇ ਜਦੋਂ ਬਹੁਤ ਭਾਰੀ ਦੁਖੀ ਹੋਇਆ ਤੇ ਫਿਰ ਤੇਰੇ ਅੰਦਰ ਪਛਤਾਵਾ ਹੋਵੇਗਾ, ਤੂੰ ਪਛਤਾਪ ਕਰੇਗਾ।
ਸੁਨਤ ਮਹੇਸ਼ੇ ਤਬੇ ਉਚਾਰਿਓ, ਤਨ ਮਨ ਧਨ ਤੁਮਰੇ ਪਰਵਾਰਿਓ।
ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਤੇ ਭਾਈ ਮਹੇਸ਼ਾ ਜੀ ਬੋਲੇ, ਕਹਿਣ ਲੱਗੇ ਪਾਤਸ਼ਾਹ ਮੈਂ ਆਪਣਾ ਤਨ ਮਨ ਧਨ ਸਭ ਤੁਹਾਡੇ ਤੋਂ ਵਾਰਿਆ, ਸਭ ਤੁਹਾਡੇ ਤੋਂ ਨਿਛਾਵਰ, ਸਭ ਤੁਹਾਡੇ ਤੋਂ ਕੁਰਬਾਨ, ਤਨ ਵੀ ਮਨ ਵੀ ਤੇ ਧਨ ਵੀ। ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੇ ਤੋਂ ਵਾਰਦਾ ਹਾਂ, ਤੁਹਾਡੇ ਤੋਂ ਨਿਛਾਵਰ ਕਰਦਾ ਹਾਂ।
ਨਾਸ਼ ਹੋਏ ਤੋਂ ਚਹੋ ਨਕੋ,
ਮਹਾਰਾਜ ਜੀ ਸਭ ਕੁਝ ਨਾਸ਼ ਹੋ ਜਾਏ ਤੇ ਮੈਂ ਇਹਨਾਂ ਦੀ ਚਾਹਨਾ ਨਹੀਂ ਰੱਖਦਾ, ਨਾ ਤਨ ਦੀ ਨਾ ਮਨ ਦੀ ਨਾ ਧਨ ਦੀ, ਤੁਹਾਡੇ ਤੋਂ ਵਾਰ ਹੀ ਦਿੱਤਾ। ਜੇ ਸਭ ਕੁਝ ਨਾਸ ਹੋ ਜਾਏ ਤੇ ਮੈਨੂੰ ਇਹਨਾਂ ਦੀ ਚਾਹਨਾ ਨਹੀਂ। ਸਾਹਿਬ ਜੀ ਦਾ ਇੱਕ ਬਚਨ ਹੈ, ਧਨ ਗਿਆ ਤਾਂ ਜਾਣਦੇ ਜੇਰਾ ਚਰੰਗੇ, ਇਹ ਤਾਂ ਬੜਾ ਸਸਤਾ ਸੌਦਾ ਜੇ। ਫਿਰ ਜੇ ਧਨ ਜਾਣ ਨਾਲ ਮੇਰਾ ਮਾਲਕ ਮੇਰੇ ਤੇ ਖੁਸ਼ ਹੁੰਦਾ ਤੇ ਮੈਂ ਇਹਨੂੰ ਜਾਣ ਤੋਂ ਨਿਛਾਵਰ ਕਰ ਦਿੰਦਾ, ਜਾਣ ਦਿਓ। ਜੇ ਧਨ ਗਿਆ ਤਾਂ ਜਾਣ ਦੇ ਜੇ ਰਾਚਾ ਰੰਗ ਏਕ, ਜੇ ਇੱਕ ਦਾ ਰੰਗ ਮੇਰੇ ਮਨ ਚ ਰੰਗਿਆ ਜਾਂਦਾ, ਮੇਰਾ ਮਾਲਕ ਖੁਸ਼ ਹੁੰਦਾ ਇਹਦੇ ਜਾਣ ਨਾਲ, ਤੇ ਫਿਰ ਜਾਵੇ। ਭਾਈ ਮਹੇਸ਼ਾ ਜੀ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਮੈਂ ਸਭ ਕੁਝ ਵਾਰਿਆ ਤੇ ਇਹਨਾਂ ਦੇ ਨਾਸ ਹੋ ਜਾਣ ਤੇ ਮੈਂ ਇਹਨਾਂ ਦੀ ਚਾਹਨਾ ਨਹੀਂ ਰੱਖਦਾ।
ਤੁਮਰੋ ਪ੍ਰੇਮ ਕਰੋ ਦ੍ਰਿੜ ਸੋ,
ਜਿਹੜਾ ਤੁਹਾਡਾ ਪ੍ਰੇਮ ਹੈ ਉਹਨੂੰ ਮੈਂ ਆਪਣੇ ਹਿਰਦੇ ਵਿਚ ਪੱਕਾ ਕਰਕੇ ਰੱਖਾਂ। ਬਸ ਇਹ ਦਾਤ ਦੇ ਦਿਓ ਕਿ ਤੁਹਾਡਾ ਪ੍ਰੇਮ ਦਾ ਰੰਗ ਨਾ ਮੇਰੇ ਹਿਰਦੇ ਚੋ ਉਤਰੇ, ਜਿਹੜਾ ਪ੍ਰੇਮ ਦਾ ਗੂੜਾ ਰੰਗ ਹੈ ਉਹ ਨਾ ਮੇਰੇ ਹਿਰਦੇ ਚ ਉਤਰੇ, ਤੁਹਾਡੇ ਪ੍ਰੇਮ ਨੂੰ ਮੈਂ ਹਿਰਦੇ ਚ ਪੱਕਾ ਕਰਕੇ ਧਾਰਨ ਕਰਾਂ।
ਸਭ ਦਿਸ਼ ਤੇ ਮੈਂ ਤਿਆਗੀ ਆਸ, ਨਿਜ ਚਰਨਨ ਮੈਂ ਦਿਓ ਨਿਵਾਸ।
ਮਹਾਰਾਜ ਜੀ ਮੈਂ ਸਭ ਪਾਸਿਓਂ ਆਸ ਤਿਆਗ ਦਿੱਤੀ ਹੈ, ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਚ ਥਾਂ ਦੇ ਦਿਓ। ਨਿਜ ਚਰਨਨ ਮੈਂ ਮਹਾਰਾਜ ਆਪਣੇ ਚਰਨਾਂ ਚ ਥਾਂ। ਭਾਈ ਡੱਲੇ ਨੇ ਵੀ ਇੱਕ ਦਿਨ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਆਖਿਆ, ਪਾਤਸ਼ਾਹ ਨੇ ਡੱਲਿਆ ਮੰਗ ਕੀ ਚਾਹੀਦਾ, ਤੇ ਭਾਈ ਡੱਲਾ ਜੀ ਕਹਿੰਦੇ ਮਹਾਰਾਜ ਚਰਨਾਂ ਵਿਚ ਪੀੜੀ ਜਿੰਨੀ ਥਾਂ ਦੇ ਦਿਓ ਉੱਥੇ ਬੈਠਾ ਰਹਾਂ। ਮਹਾਰਾਜ ਕਹਿੰਦੇ ਪੀੜੀ ਤਾਂ ਬੜੀ ਜ਼ਿਆਦਾ ਹੁੰਦੀ ਹੈ, ਤੈਨੂੰ ਤਾਂ ਸਾਡੇ ਚਰਨਾਂ ਚ ਸੂਈ ਦੇ ਨੱਕੇ ਜਿੰਨੀ ਥਾਂ ਨਹੀਂ ਸੀ ਦੇਣੀ। ਪਾਤਸ਼ਾਹ ਮੇਰੇ ਤੇ ਕੋਈ ਕਰੋਪੀ ਜੇ? ਕਹਿੰਦੇ ਹਾਂ, ਖੰਡੇ ਬਾਟੇ ਦੀ ਪੌਲ ਛਕ ਲੈ ਸਾਰੇ ਪਰਿਵਾਰ ਸਮੇਤ। ਪੀੜੀ ਤਾਂ ਕੀ, ਤੈਨੂੰ ਆਪਣੇ ਚਰਨਾਂ ਚ ਖੁੱਲੇ ਥਾਂ ਸਾਰਾ ਸੱਟਖੰਡ ਹੀ ਤੈਨੂੰ ਦੇ ਦਿੰਦੇ, ਉੱਥੇ ਜਿੱਥੇ ਮਰਜ਼ੀ ਬੈਠਾ ਰਹੇ। ਇਹ ਵਚਨ ਮੈਂ ਕਲਗੀਆਂ ਵਾਲੇ ਦਾ ਤਾਂ ਪੇ ਚੇਤੇ ਕਰਾਉਣਾ, ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ। ਜਿਹੜੇ ਗੈਰ ਅਮਰਤੀਏ ਨੇ ਨਾ, ਉਹ ਚਾਹੁੰਦੇ ਨੇ ਵੀ ਸਾਨੂੰ ਗੁਰੂ ਚਰਨਾਂ ਚ ਥਾਂ ਮਿਲ ਜੇ, ਤੇ ਉਹ ਖੰਡੇ ਬਾਟੇ ਦੀ ਪੌਲ ਛਕ ਲਓ। ਭਾਈ ਮਹਾਰਾਜ ਜੀ ਦੇ ਚਰਨਾਂ ਚ ਤਾਂ ਥਾਂ ਮਿਲਣੀ ਹੈ, ਗੁਰੂ ਚਰਨਾਂ ਚ ਤਾਂ ਥਾਂ ਨਸੀਬ ਹੋਣੀ। ਭਾਈ ਮਹੇਸ਼ਾ ਜੀ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੀ ਆਸ ਛੱਡ ਦਿੱਤੀ ਹੈ, ਇੱਕ ਕਿਰਪਾ ਕਰ ਦਿਓ, ਮੈਨੂੰ ਆਪਣੇ ਚਰਨਾਂ ਦੇ ਵਿਚ ਨਿਵਾਸ ਦੇ ਦਿਓ।
ਦ੍ਰਿੜ ਨਿਸ਼ਚਾ ਦੇਖੇ ਹੋ ਜਿਸ ਕਾਲਾ,
ਮਹੇਸ਼ੇ ਦਾ ਇਹ ਦ੍ਰਿੜ ਨਿਸ਼ਚਾ, ਦ੍ਰਿੜ ਵਿਸ਼ਵਾਸ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਹੈ।
ਨਿਜ ਕਰ ਤਰਿਓ ਤਿਸੀ ਕੋ ਭਾਲਾ,
ਮਹਾਰਾਜ ਜੀ ਨੇ ਆਪਣਾ ਹੱਥ ਭਾਈ ਮਹੇਸ਼ੇ ਦੇ ਸਿਰ ਤੇ ਧਰ ਦਿੱਤਾ। ਹੋਰ ਕੀ ਚਾਹੀਦਾ ਜੇ ਧਨ ਜਾਣ ਨਾਲ ਗੁਰੂ ਦਾ ਹੱਥ ਸਿਰ ਤੇ ਰੱਖੀਂਦਾ। ਭਾਈ ਮਹੇਸ਼ੇ ਨੇ ਆਖਿਆ, ਇਹ ਕੋਈ ਮਹਿੰਗਾ ਸੌਦਾ ਨਹੀਂ, ਇਹ ਤਾਂ ਬੜਾ ਸਸਤਾ ਸੌਦਾ, ਵੀ ਗੁਰੂ ਦੀ ਕਿੱਡੀ ਵੱਡੀ ਬਖਸ਼ਿਸ਼ ਮਿਲ ਰਹੀ, ਇਹ ਤਾਂ ਬਿਨਸਣਾ ਹੀ ਹੈ ਨਾ, ਇਹ ਤਾਂ ਹੈ ਹੀ ਬਿਨਸਣ ਜੋਗਾ। ਮਹਾਰਾਜ ਜੀ ਨੇ ਮੇਰਾ ਭਰਿਆ ਹੱਥ ਭਾਈ ਮਹੇਸ਼ੇ ਦੇ ਸਿਰ ਤੇ ਰੱਖਿਆ।
ਸਤਨਾਮ ਸੋ ਮੰਤਰ ਜਪਾਵਾ, ਸਿੱਖ ਨੇ
ਦ੍ਰਿੜ ਕੀ ਨਸ ਸੁਖ ਪਾਵਾ।
ਸਿਰ ਦੇ ਹੱਥ ਧਰ ਕੇ ਭਾਈ ਮਹੇਸ਼ੇ ਦੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ, ਸਿੱਖਾ ਬੋਲ ਸਤਨਾਮ ਸ੍ਰੀ ਵਾਹਿਗੁਰੂ, 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 ਵਾਹਿਗੁਰੂ ਜਪਾਇਆ ਭਾਈ ਮਹੇਸ਼ੇ ਨੂੰ। ਗੁਰ ਮੰਤਰ ਦੇ ਕੇ ਭਾਈ ਮਹੇਸ਼ੇ ਨੂੰ ਇਹ ਗੁਰ ਮੰਤਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਦ੍ਰਿੜ ਕਰਾ ਦਿੱਤਾ, ਪਰਪੱਕ ਕਰਾ ਦਿੱਤਾ ਹੈ।
ਬਹੁਰ ਕਸੋਟੀ ਮੈਂ ਸੋ ਕਸਿਓ,
ਗੁਰਮੰਤਰ ਦੇ ਦਿੱਤਾ, ਉਧਰ ਨਾਲ ਕਸਵੱਟੀ ਦੇ ਵਿਚ ਕਸ ਦਿੱਤਾ। ਹੁਣ ਤੇ ਕਸਵੱਟੀ ਚ ਸਿੱਖ ਤਾਂ ਹੀ ਖਰਾ ਹੋ ਕੇ ਨਿਕਲਦਾ ਜੇ ਗੁਰਮੰਤਰ ਦਾ ਅਭਿਆਸ ਕਰੇ। ਕਸਵੱਟੀ ਚੋਂ ਵੀ ਤਾਂ ਹੀ ਨਿਕਲ ਸਕਦਾ, ਨਾਲ ਮੰਤਰ ਦਾ ਆਸਰਾ ਦੇ ਦਿੱਤਾ ਵੀ ਕਸਵੱਟੀ ਲੱਗਣੀ ਹੈ, ਇਹਨੂੰ ਸਹਾਰਾ ਵੀ ਮਿਲ ਜਾਏ, ਆਸਰਾ ਵੀ ਮਿਲਿਆ ਰਹੇ। ਸਤਿਗੁਰਾਂ ਨੇ ਗੁਰਮੰਤਰ ਦੇ ਦਿੱਤਾ ਤੇ ਉਧਰ ਕਸਵੱਟੀ ਵਿਚ ਕਸ ਦਿੱਤਾ।
ਕੇਤਕ ਦਿਨ ਮੈਂ ਧਨ ਸਭ ਨਸਿਓ,
ਅੱਜ ਦੋ ਚਾਰ ਪੰਜਾਂ ਸੱਤਾਂ ਕੁਝ ਦਿਨਾਂ ਦੇ ਵਿਚ ਹੀ ਭਾਈ ਮਹੇਸ਼ੇ ਕੋਲ ਜਿੰਨਾ ਧਨ ਸੀ ਸਭ ਖਤਮ ਹੋ ਗਿਆ। ਕਿਤੇ ਨੌਕਰ ਚਾਕਰ ਅੱਗੇ ਪਿੱਛੇ ਦੌੜੇ ਫਿਰਦੇ ਸਨ, ਧਨਵਾਨ ਸੀ, ਪਰ ਕਸਵੱਟੀ ਲਾਈ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ। ਕਹਿੰਦੇ ਜਿੰਨਾ ਧਨ ਸੀ ਵੀ ਜਾਂ ਸਿੱਖੀ ਰੱਖ ਲੈ ਜਾਂ ਧਨ ਰੱਖ ਲੈ, ਕਹਿੰਦਾ ਸਿੱਖੀ ਚਾਹੀਦੀ। ਤੇ ਧਨ ਜਿੰਨਾ ਸੀ ਸਭ ਕੁਝ ਬਿਨਸ ਗਿਆ, ਜਿਤਨੇ ਪਦਾਰਥ ਸਨ ਸਭ ਬਿਨਸ ਗਏ।
ਜਿਸ ਜਿਸ ਕਾਰ ਵਿਖੇ ਜੈ ਦੀਨ,
ਜਿੱਥੇ ਜਿੱਥੇ ਜਿਹੜੇ ਜਿਹੜੇ ਕੰਮ ਵਾਸਤੇ ਪੈਸਾ ਕਿਸੇ ਨੂੰ ਦਿੱਤਾ ਸੀ ਨਾ, ਉੱਥੇ ਹੀ ਰੁਕ ਗਿਆ, ਕਿਸੇ ਨੇ ਵਾਪਸ ਨਹੀਂ ਮੋੜਿਆ। ਇਹੋ ਜੀ ਕਲਾ ਵਰਤੀ।
ਤੈ ਸਭ ਨਾਸ਼ਿਓ ਭਇਓ ਬਹੀਨ,
ਜਿਹੜੇ ਕੰਮ ਚ ਜਿੱਥੇ ਪੈਸਾ ਲਾਇਆ ਮਿੱਟੀ ਬਣ ਗਿਆ, ਕਿਤੋਂ ਵੀ ਵਪਾਰ ਕਰਕੇ ਕਿਤੋਂ ਵੀ ਮੁਨਾਫਾ ਨਹੀਂ ਮਿਲਿਆ, ਸਭ ਕੁਝ ਖਤਮ ਹੋ ਗਿਆ।
ਹੱਸਣ ਲੱਗੇ ਨਰ ਇਹ ਕਿਆ ਕੀਨੋ,
ਲੋਕ ਹੁਣ ਹੱਸਣ ਲੱਗੇ ਮਹੇਸ਼ਾ ਜੀ ਤੇ, ਲੋਕ ਮਜ਼ਾਕ ਉਡਾਉਣ ਲੱਗੇ, ਭਾਈ ਮਹੇਸ਼ੇ ਦਾ ਮਖੌਲ ਉਡਾਉਣ ਲੱਗੇ।
ਸਿੱਖ ਹੋਏ ਤੈ ਕਿਆ ਕਿਤ ਲੀਨੋ,
ਓ ਭਾਈ ਮਹੇਸ਼ਾ ਤੂੰ ਗੁਰੂ ਕਾ ਸਿੱਖ ਬਣ ਕੇ ਕੀ ਖੱਟ ਲਿਆ, ਤੂੰ ਗੁਰੂ ਕਾ ਸਿੱਖ ਬਣ ਕੇ ਕੀ ਲੈ ਲਿਆ। ਲੋਕਾਂ ਦੇ ਤਾਨੇ, ਮਹਾਰਾਜ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਸੁਣਨੇ ਪੈਣੇ ਨੇ। ਭਾਈ ਮਹੇਸ਼ਾ ਜੀ ਕਹਿੰਦੇ ਮਹਾਰਾਜ ਸੁਣਾਗਾ। ਲੋਕ ਕਹਿੰਦੇ ਭਾਈ ਮਹੇਸ਼ੇ ਨੂੰ ਤੂੰ ਸਿੱਖ ਬਣ ਕੇ ਕੀ ਲੈ ਲਿਆ,
ਘਰ ਤੇ ਸੰਪਦ ਭਾਈ ਬਿਨਾਸ਼,
ਤੇਰੇ ਘਰ ਵਿਚ ਜਿਹੜੀ ਸੰਪਦਾ ਸੀ ਸਭ ਕੁਝ ਬਿਨਸ ਗਿਆ ਹੈ।
ਅੰਨ ਵਸਤਰ ਕੀ ਤੋਟ ਨ ਪਾਸ,
ਤੇਰੇ ਕੋਲ ਅੰਨ ਵਸਤਰ ਦੀ ਤੋਟ ਹੀ ਨਹੀਂ ਸੀ, ਇੰਨਾ ਤੇਰੇ ਕੋਲ ਖਜ਼ਾਨਾ ਸੀ, ਅੱਜ ਤੇਰੇ ਕੋਲ ਆਪਣਾ ਤਨ ਕੱਢਣ ਵਾਸਤੇ ਵੀ ਕੱਪੜਾ ਨਹੀਂ ਰਿਹਾ, ਖਾਣ ਨੂੰ ਇੱਕ ਪ੍ਰਸ਼ਾਦਾ ਵੀ ਇੱਕ ਸਮੇਂ ਤੈਨੂੰ ਮਿਲਣਾ ਮੁਸ਼ਕਲ ਹੋ ਗਿਆ।
ਸੁਨਤ ਮਹੇਸ਼ੇ ਸਭ ਸੋ ਕਹਿਓ, ਮੈਂ ਗੁਰ ਊਚ ਪ੍ਰੇਮ ਪਦ ਲਇਓ।
ਲੋਕਾਂ ਨੇ ਆਖਿਆ ਨਾ ਤੂੰ ਸਿੱਖ ਬਣ ਕੇ ਕੀ ਲੈ ਲਿਆ, ਤੇ ਸੁਣ ਕੇ ਭਾਈ ਮਹੇਸ਼ਾ ਜੀ ਕਹਿੰਦੇ, ਉਹ ਦੁਨੀਆਂ ਦੇ ਲੋਗੋ ਸੁਣੋ, ਮੈਂ ਗੁਰੂ ਅਮਰਦਾਸ ਸਾਹਿਬ ਦਾ ਸਿੱਖ ਬਣ ਕੇ ਪ੍ਰੇਮ ਦੀ ਅਤ ਉੱਚ ਪਦਵੀ ਪ੍ਰਾਪਤ ਕਰ ਲਈ ਹੈ, ਮੈਨੂੰ ਬੜਾ ਕੁਝ ਮਿਲ ਗਿਆ। ਤੁਸੀਂ ਕਹਿੰਦੇ ਹੋ ਕੀ ਮਿਲਿਆ, ਮੈਨੂੰ ਕੀ ਨਹੀਂ ਮਿਲਿਆ, ਮੈਨੂੰ ਅਤ ਉੱਚ ਦਰਜੇ ਦਾ ਜਿਹੜਾ ਪ੍ਰੇਮ ਹੈ ਉਹ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਪ੍ਰਾਪਤ ਹੋਇਆ।
ਜੋ ਕਬੋ ਨੈ ਬਿਨ ਸੰਹਾਰਾ, ਦੁੱਖ ਸਾਗਰ ਤੇ ਕਰੇ ਉਦਾਰਾ।
ਇਹੋ ਜਿਹਾ ਪ੍ਰੇਮ ਮਿਲ ਗਿਆ ਮੈਨੂੰ ਗੁਰੂ ਚਰਨਾਂ ਚੋ ਜਿਹੜਾ ਕਦੇ ਬਿਨਸਦਾ ਹੀ ਨਹੀਂ, ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ, ਜਿਹੜਾ ਮੈਨੂੰ ਇਹ ਦੁੱਖਾਂ ਦੇ ਸਮੁੰਦਰ ਤੋਂ ਪਾਰ ਉਤਾਰਨ ਵਾਲਾ ਹੈ।
ਇਹ ਸੰਪਦ ਮਿੱਥਿਆ ਸਮ ਸੁਪਨੇ,
ਜਿਹੜੀ ਸੰਪਦਾ ਇਹ ਤਾਂ ਝੂਠੀ ਸੀ, ਇਹ ਤਾਂ ਮਿੱਥਿਆ ਸੀ, ਸੁਪਨੇ ਦੇ ਸਮਾਨ ਹੈ।
ਕਿਮ ਪਰ ਲੋਕ ਲੇਤ ਸੰਗ ਆਪਣੇ,
ਇਹ ਤਾਂ ਪਰਲੋਕ ਵਿਚ ਜਾਣੀ ਨਹੀਂ ਸੀ, ਨਾਲ ਇਹ ਤਾਂ ਇੱਥੇ ਹੀ ਰਹਿ ਜਾਣਾ ਸੀ ਸਾਰਾ ਕੁਝ, ਇਹ ਤਾਂ ਪਰਲੋਕ ਵਿਚ ਨਾਲ ਹੀ ਨਹੀਂ ਸੀ ਨਿਭਣਾ।
ਇਕ ਵਾਰ ਇਹ ਵਿਯੋਗ ਉਦੋਤੇ,
ਇਕ ਵਾਰ ਜਦੋਂ ਇਹਦੇ ਤੋਂ ਵਿਯੋਗ ਪੈਂਦਾ, ਇਹਦੇ ਤੋਂ ਵਿਛੋੜਾ ਉਦੋਤ ਪ੍ਰਗਟ ਹੁੰਦਾ।
ਜੀਵਤ ਜਾਤ ਕੇ ਮਿਰਤ ਤੋਤੇ,
ਸਾਨੂੰ ਇਕ ਵਾਰੀ ਤਾਂ ਵਿਛੜਨਾ ਹੀ ਹੈ, ਭਾਵੇਂ ਜੀਵਦਿਆਂ ਜੀ ਚਲਾ ਜੇ ਤੇ ਭਾਵੇਂ ਮਰ ਕੇ ਜਾਣਾ, ਮਰ ਕੇ ਵੀ ਇਹਨੂੰ ਛੱਡ ਕੇ ਜਾਣਾ। ਜੇ ਜੀਵਦਿਆਂ ਜੀ ਛੱਡ ਕੇ ਟੁਰ ਗਿਆ ਤੇ ਇਹਦੇ ਵਿਚ ਕਿਹੜਾ ਕਹਿੰਦੇ ਕੋਈ ਵੱਡੀ ਮੁਸੀਬਤ ਆ ਗਈ, ਇਹਨੇ ਤਾਂ ਜਾਣਾ ਹੀ ਹੈ, ਮਰ ਕੇ ਵੀ ਇਹਦੇ ਤੋਂ ਵਿਛੜਨਾ ਸੀ, ਤੇ ਜਿਉਂਦਿਆਂ ਜੀ ਵੀ ਜੇ ਵਿਛੜ ਗਿਆ ਤੇ ਕੀ ਹੋ ਗਿਆ, ਇਹਨੇ ਤਾਂ ਵਿਛੜਨਾ ਹੀ ਵਿਛੜਨਾ ਹੈ।
ਗੁਰ ਪਗ ਪੰਕਜ ਜੇ ਮਨ ਲਾਗੇ ਹਲਤ ਪਲਤ ਕੇ ਸੰਕਟ ਭਾਗੇ।
ਗੁਰੂ ਚਰਨਾ ਨਾਲ ਮਨ ਲੱਗ ਗਿਆ ਉਹਨਾਂ ਦੇ ਲੋਕ ਪ੍ਰਲੋਕ ਦੇ ਸੰਕਟ ਨਸ਼ਟ ਹੋ ਜਾਂਦੇ, ਉਹਨਾਂ ਦਾ ਲੋਕ ਪ੍ਰਲੋਕ ਸਵਰ ਜਾਂਦਾ ਹੈ।
ਮਿਥਿਆ ਸੰਪਤ ਨਾਸ਼ ਪਈ ਹੈ, ਸਾਚੀ ਸਤਗੁਰ ਸ਼ਰਨ ਲਈ ਹੈ।
ਮਿਥਿਆ ਸੰਪਦਾ ਵਿਭੂਤੀ ਸੀ ਇਹ ਸਭ ਨਾਸ਼ ਹੋ ਗਈ ਹੈ, ਤੇ ਮੈਨੂੰ ਗੁਰੂ ਅਮਰਦਾਸ ਸਾਹਿਬ ਦੀ ਸੱਚੀ ਸ਼ਰਨ ਮਿਲ ਗਈ। ਸੱਚੀ ਜਿਹੜੀ ਲੋਕ ਪ੍ਰਲੋਕ ਚ ਨਾ ਲਿਬਦੀ ਉਹ ਸ਼ਰਨ ਮੈਨੂੰ ਮਿਲੀ, ਜਿਹੜੀ ਕਦੇ ਵਿਛੜਦੀ ਨਹੀਂ। ਇਹ ਮਿਥਿਆ ਸੰਪਤੀ ਤਾਂ ਵਿਛੜਦੀ ਸੀ ਨਾ, ਪਰ ਮੈਨੂੰ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੱਚੀ ਸ਼ਰਨ ਮਿਲ ਗਈ ਹੈ।
ਪਰਮਾਨੰਦ ਪਇਓ ਅਬ ਪੋਨਾ,
ਹੁਣ ਪਰਮਾਨੰਦ ਦੀ ਪ੍ਰਾਪਤੀ ਹੋ ਗਈ, ਹੁਣ ਕੋਈ ਡਰ ਨਹੀਂ ਰਿਹਾ, ਹੁਣ ਕੋਈ ਭੈ ਨਹੀਂ ਰਿਹਾ।
ਇਮ ਕਹਿ ਸਭ ਸੰਗ ਠਾਨੀ ਮੌਨ,
ਇਹਦਾ ਕਹਿ ਕੇ ਜਵਾਬ ਦੇ ਕੇ ਲੋਕਾਂ ਨੂੰ ਭਾਈ ਮਹੇਸ਼ਾ ਜੀ ਚੁੱਪ ਕਰ ਗਏ।
ਉਹ ਉਪਹਾਸ ਕਰਤ ਰਹੇ ਲੋਕ,
ਲੋਕਾਂ ਨੇ ਬੜੇ ਬਖੌਲ ਉਡਾਏ, ਬੜੀਆਂ ਗੱਲਾਂ ਲੋਕਾਂ ਨੇ ਕਹਿਣ ਵਾਲਿਆਂ ਨੇ ਕੀਤੀਆਂ, ਪਰ ਖਾਲਸਾ ਜੀ ਗੁਰਸਿੱਖੀ ਤਾਂ ਕਹਿੰਦੀ ਅਬ ਤੋ ਜਰਾ ਮਰਾ ਸਿੱਧ ਪਾਈ ਹੈ ਲੀਨੋ ਹਾਥ ਸੰਧੋਰਾ। ਇੱਥੇ ਮਨ ਚ ਨਿਸ਼ਚਾ ਬਣ ਗਿਆ ਕਿ ਹੁਣ ਲੋਕ ਜੋ ਕਹਿੰਦੇ ਨੇ ਕਹੀ ਜਾਣ।
ਕਰਤ ਨਹੀਂ ਮਨ ਹਰਖ ਕੇ ਸੋਗ,
ਨਾ ਮਨ ਚ ਕਿਸੇ ਦੇ ਕਹਿਣ ਤੇ ਖੁਸ਼ੀ ਹੈ, ਨਾ ਕਿਸੇ ਦੇ ਕਹਿਣ ਤੇ ਕੋਈ ਗਮ ਹੈ, ਹਰਖ ਸੋਗ ਤੋਂ ਰਹਿਤ ਹੋ ਗਏ।
ਸਤਗੁਰ ਪ੍ਰੇਮ ਵਿਖੇ ਮਸਤਾਨਾ, ਸਿਮਰਨ ਸਤ ਨਾਮ ਕੋ ਠਾਨਾ।
ਭਾਈ ਮਹੇਸ਼ਾ ਜੀ ਸਤਿਗੁਰਾਂ ਦੇ ਪ੍ਰੇਮ ਚ ਮਸਤਾਨੇ ਹੋ ਗਏ, ਮਸਤਾਨੇ ਮਸਤ ਹੋ ਗਏ। ਹੁਣ ਕਹਿੰਦੇ ਹਰ ਵੇਲੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦਾ ਹੀ ਜਾਪ ਜਪੀ ਜਾਂਦੇ, ਉੱਠਦੇ ਆ ਬਹਿੰਦੇ ਆ, ਹੋਰ ਕੋਈ ਸੋਝੀ ਕੋਈ ਨੀ, ਨਾਮ ਨਾਲ ਹੀ ਸੁਰਤ ਜੋੜੀ ਹੋਈ ਹੈ।
ਉਨ ਗੁਰ ਦਰਸ਼ਨ ਕੋ ਚੱਲ ਆਇਓ, ਹੱਥ ਜੋੜ ਕਰ ਸੀਸ ਨਿਵਾਇਓ।
ਬੀਤਿਆ ਭਾਈ ਮਹੇਸ਼ਾ ਜੀ ਗੁਰੂ ਚਰਨਾ ਚ ਆਏ, ਗੁਰੂ ਅਮਰਦਾਸ ਸਾਹਿਬ ਦੇ ਚਰਨਾ ਤੇ ਮੱਥਾ ਟੇਕਿਆ।
ਦੁਰਬਲ ਪਾਇਓ ਦੇਖ ਕਰ ਤਾਈ, ਕਿਰਪਾ ਕਰੀ ਸ਼੍ਰੀ ਗੁਰ ਮਨ ਮਾਈ।
ਜਦੋਂ ਪਹਿਲਾਂ ਆਏ ਸੀ ਉਦੋਂ ਸਰੀਰ ਤੇ ਸ਼ਾਹੂਕਾਰਾਂ ਵਾਲੇ ਕੱਪੜੇ, ਤੇ ਸਰੀਰ ਵੀ ਤਰੋ ਤਾਜ਼ਾ ਬੜਾ ਸੁੰਦਰ, ਹੁਣ ਕਈ ਦਿਨ ਹੋ ਗਏ ਨੇ ਪ੍ਰਸ਼ਾਦਾ ਤੱਕ ਨਹੀਂ ਛਕਿਆ ਸੀ, ਤੇ ਸਰੀਰ ਤੇ ਕੱਪੜੇ ਵੀ ਪੁਰਾਣੇ ਜੀਰਣ, ਤੇ ਗਰੀਬੀ ਵਾਲਾ ਵੇਖ ਸਰੀਰ ਤੇ ਵੇਖਿਆ ਭਾਈ ਮਹੇਸ਼ੇ ਦੇ, ਤੇ ਗੁਰੂ ਅਮਰਦਾਸ ਸਾਹਿਬ ਦਾ ਮਨ ਕਿਰਪਾ ਦੇ ਰਸ ਵਿਚ ਆ ਗਿਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ,
ਸਿੱਖ ਨੇ ਸਿਓ ਕਸੋਟੀ ਤਾਓ,
ਸਿੱਖ ਨੇ ਕਸੋਟੀ ਦਾ ਤਾਓ ਝੱਲ ਲਿਆ। ਭਾਈ ਮਹੇਸ਼ਾ ਜੀ ਤੁਸੀਂ ਗੁਰੂ ਕੀ ਸਿੱਖੀ ਦਾ ਜਿਹੜਾ ਅਸੀਂ ਕਸੋਟੀ ਦਾ ਤਾਓ ਲਾਇਆ ਸੀ ਉਸ ਤਾਓ ਨੂੰ ਝੱਲ ਲਿਆ।
ਬਾਰਾਂ ਬੰਨੀ ਪਇਓ ਸੁਪਾਓ,
ਬਾਰਾਂ ਬੰਨੀ ਦਾ ਸ਼ੁੱਧ ਸੋਨਾ ਬਣ ਗਿਆ, ਸੋਨਾ ਬਾਰਾਂ ਬੰਨੀ ਦਾ ਸ਼ੁੱਧ ਸੋਨਾ ਗੁਰਸਿੱਖੀ ਧਾਰਨ ਕਰ ਲਈ ਹੈ ਤੁਸੀਂ।
ਆਗੇ ਤੇ ਦਸ ਗੁਣ ਧਨ ਪੈ ਹੈ,
ਜਾਓ ਭਾਈ ਮਹੇਸ਼ਾ ਜੀ ਜਿੰਨਾ ਪਹਿਲਾਂ ਸੀ ਨਾ ਉਹਦੇ ਨਾਲੋਂ ਦਸ ਗੁਣਾ ਹੋਰ ਹੋਵੇਗਾ। ਪਹਿਲਾਂ ਜਿੰਨਾ ਧਨ ਸੀ ਨਾ ਉਹਦੇ ਨਾਲੋਂ ਦਸ ਗੁਣਾ ਅਧਿਕ ਹੋਵੇਗਾ, ਹੋਰ ਦਸ ਗੁਣਾ ਅਧਿਕ ਧਨ ਦੀ ਪ੍ਰਾਪਤੀ ਹੋਵੇਗੀ।
ਲੋਕ ਪਰਲੋਕ ਸਫਲ ਤਵ ਹੈ,
ਤੇਰਾ ਲੋਕ ਵੀ ਸਫਲਾ ਤੇਰਾ ਪਰਲੋਕ ਵੀ ਸਫਲਾ, ਦੋਵੇਂ ਲੋਕ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਸਵਾਰ ਦਿੱਤੇ ਭਾਈ ਮਹੇਸ਼ੇ ਦੇ।
ਇਮ ਵਾਰ ਦੇ ਕਰ ਕਰਿਓ ਨਿਹਾਲ, ਉਨ ਤਿਸ ਟਿਗ ਧਨ ਪਇਓ ਵਿਸਾਲ।
ਸਤਿਗੁਰਾਂ ਨੇ ਵਰ ਦੇ ਕੇ ਨਿਹਾਲ ਕਰ ਦਿੱਤਾ ਭਾਈ ਮਹੇਸ਼ਾ ਜੀ ਨੂੰ, ਔਰ ਕੁਝ ਹੀ ਸਮੇਂ ਚ ਭਾਈ ਮਹੇਸ਼ਾ ਜੀ ਫਿਰ ਧਨਵਾਨ ਹੋ ਗਏ, ਬਖਸ਼ਿਸ਼ਾਂ ਸਤਿਗੁਰਾਂ ਦੀਆਂ ਵਰਤਣ ਲੱਗੀਆਂ।
ਇਸੀ ਪ੍ਰਕਾਰ ਬਹੁਤ ਨਰ ਤਾਰੇ, ਸਿੱਖੀ ਮਾਰਗ ਚੱਲਿਓ ਉਦਾਰੇ।
ਇਸ ਪ੍ਰਕਾਰ ਸਤਿਗੁਰਾਂ ਨੇ ਬੜੇ ਨਰ ਤਾਰ ਦਿੱਤੇ, ਸਤਿਗੁਰਾਂ ਨੇ ਬਹੁਤਿਆਂ ਨੂੰ ਗੁਰਸਿੱਖੀ ਦੇ ਮਾਰਗ ਤੇ ਚਲਾਇਆ।
ਆਏ ਸ਼ਰਨ ਜੋ ਗੁਰ ਕੀ ਪਰੇ, ब्रह्म ज्ञान जुत शुकत सो तरे।
जेड़ा भी सतगुरां दी शरण च आ के पैंदा उन्हूं ब्रह्म ज्ञान दी प्राप्ति हो जांदी है, वो आत्म ज्ञानी ब्रह्म ज्ञानी हो जांदा है।
दोनों हाथन सो बरतावे, माने बचन पार पार जावे।
दो हाथां नाल सतगुरु जी सारयां नूं वरतौंदे ने, ब्रह्म ज्ञान आत्म ज्ञान दियां दातां सतगुरु जी वंड रहे ने, जिहदे च तोट नहीं आउंदी। जिहड़ा सतगुरां दे बचन मन्नदा है ਉਹ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ। ਹੋਰ ਵੀ ਗੁਰੂ ਅਮਰਦਾਸ ਸਾਹਿਬ